गुरु तेग बहादुर परम केर पाला, परम केर पाला। श्री गुरु गोबिंद सिंह विशाला, धरों धरा पर पुन पुन शीसा, पुन पुन शीसा। बंद हूँ बार बार जगदीशा, जिसमें अमृत ज्ञान है माणक भगत बैराग। श्री गुरु ग्रंथ साहिब उदद, बंदों करे अनुराग। एकंकारा सतगुरु तेहे प्रसाद सच होए। वाहे गुरु जी की फतेह, विघ्न विनाशन सोए। धन धन सच्चे पातशाह गरीब नवाज, दीन दुनिया दे मालिक, चावर छत्र तखत दे मालिक, समरथ गुरु प्रतख गुरु, राजान राज पानान पान, देवान देव उपमा महान। दीन दुनिया दे मालिक सच्चे पातशाह, दासा गरीबां दी इज्जत रखण वाले, पत रखण वाले, दया करन वाले, मेहर करन वाले, बख्शिशां करन वाले, हाजरा हजूर जहरा जहूर सर्ब कला भरपूर, लोक परलोक विच अपने दासां दी सेवकां दी इज्जत रखण वाले सच्चे पातशाह, चवर छत्र तखत दे मालक, मुकत भुगत जुगत दे दाते सतगुरु, सच्चे सतगुरु प्रतख गुरु, गुरता गद्दी पर सुभाईमान सच्चे पातशाह, बाणी रूप सतगुरु, तन तन श्री गुरु ग्रंथ साहिब जी महाराज।
श्री गुरु ग्रंथ साहिब जी महाराज।
मन बिरतियां एकाग्र करके बड़े ही प्यार दे नाल सब सिख संगतां दोवें हाथ जोड़ के उचारण करो जी, धन धन श्री गुरु ग्रंथ साहिब जी महाराज।
धन धन श्री गुरु ग्रंथ साहिब जी महाराज।
नौ निध अमृत प्रभ का नाम, देही मह इसका विश्राम, सुन समाद अनहत तहनाद, कहन ना जाई अचरज बिस्माद। जिन देखिया तिन देखिया, जिस आप दिखाए, नानक तिस जन सोझी पाए। भाई साहब जी आप जी नूं गुरबाणी दा कीर्तन इस शब्द दा सुना रहे सीगे, जिथे आप जी ने सतगुरु जी दे सोहणे दर्शन कीते ने, संगत जी उत्थे गुरबाणी दा रस पिना कीर्तन भी सरवण कीता जी। दास ने अगे भी बड़ी वारी आप जी दे चरणा विच बेनती कीती है, जदों भी गुरबाणी दा शब्द सुनना है, कोशिश करनी है इस गल नूं समझण दी भी महाराज इस शब्द विच साडे उत्ते की कृपा कर रहे ने। हर शब्द विच साडे उत्ते गुरु जी ने कोई ना कोई कृपा कीती है, कोई ना कोई बख्शिश कीती है, कोई ना कोई मेहर कीती है। महाराज सच्चे पातशाह जी श्री गुरु अर्जन साहब जी परमेश्वर दे नाम दी वडियाई कर रहे, गज के आखो वाहेगुरु
वाहेगुरु
वाहेगुरु। आप जी ने हुणे जपिया ना जी, इसे दी वडियाई महाराज शब्द विच कर रहे जी, साडे ते कृपा कर रहे ने। नौ निध अमृत प्रभ का नाम, परमेश्वर दा नाम जेड़ा साध संगत जी वह अमृत है, परमेश्वर आप भी अमृत है ते परमेश्वर दा नाम भी अमृत है। गज के आखो वाहेगुरु
वाहेगुरु।
नौ निध, निध दा अर्थ खजाना हुंदा जी, खजानियां दे नाल भरपूर वाहेगुरु जी दा नाम है। गुरमुख प्यारे महापुरखे दा अर्थ ये भी करदे ने ਵੀ ਪਰਮੇਸ਼ਰ ਦਾ ਨਾਮ ਜਪਣ ਦੇ ਨਾਲ ਇਹੋ ਜਿਹੇ ਨੌ ਨਿਧ ਬੰਦੇ ਦੇ ਅੱਗੇ ਪਿੱਛੇ ਰਹਿਣ ਲੱਗ ਪੈਂਦੇ ਜੀ। ਪਰਮੇਸ਼ਰ ਦਾ ਅੰਮ੍ਰਿਤ ਰੂਪ ਨਾਮ ਜਪਣ ਦੇ ਨਾਲ ਹੈ। ਇਹ ਬੜੀ ਗੁਰੂ ਨਾਨਕ ਸਾਹਿਬ ਨੇ ਸਾਡੇ 'ਤੇ ਕਿਰਪਾ ਕੀਤੀ, ਜਿਹੜਾ ਸਿੱਧਾ ਹੀ ਸਾਨੂੰ ਗੁਰਮੰਤਰ ਦੀ ਬਖਸ਼ਿਸ਼ ਕੀਤੀ। ਵਾਹਿਗੁਰੂ ਜੀ ਸਿੱਧੀ ਗੁਰਮੰਤਰ ਦੀ ਕਿਰਪਾ ਕਰਤੀ। ਅਨ ਮਤਾਂ ਦੇ ਵਿੱਚ ਗੁਰਮੰਤਰ ਪ੍ਰਾਪਤ ਕਰਨ ਵਾਸਤੇ ਬੰਦੇ ਨੂੰ ਬੜੇ ਯਤਨ ਕਰਨੇ ਪੈਂਦੇ ਜੀ। ਸਤਿਗੁਰੂ ਜੀ ਨੇ ਸਿੱਧੀ ਕਿਰਪਾ ਕੀਤੀ, ਭਾਈ ਪੰਜਾਂ ਦੇ ਕੋਲ ਜਾਓ, ਉੱਥੋਂ ਗੁਰਮੰਤਰ ਦ੍ਰਿੜ ਕਰੋ ਅਤੇ ਉੱਥੇ ਜਾ ਕੇ ਗੁਰਮੰਤਰ ਦ੍ਰਿੜ ਕਰਕੇ ਉਹਦਾ ਅਭਿਆਸ ਕਰੋ ਸਾਰੇ ਜੀ। ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ, ਪਰਮੇਸ਼ਰ ਦਾ ਨਾਮ ਅੰਮ੍ਰਿਤ ਹੈ ਅਤੇ ਨੌ ਨਿਧੀਆਂ ਦੇਣ ਵਾਲਾ ਹੈ। ਗੱਜ ਕੇ ਆਖੋ ਵਾਹਿਗੁਰੂ
ਵਾਹਿਗੁਰੂ।
ਇਹ ਪਰਮੇਸ਼ਰ ਦਾ ਨਾਮ ਵਸਦਾ ਕਿਤੇ ਹੈ? ਮਹਾਰਾਜ ਫਿਰ ਇਹ ਵੀ ਦੱਸਦੇ, ਦੇਹੀ ਮੈਂ ਇਸ ਕਾ ਬਿਸਰਾਮ। ਦੇਹ ਆਪ ਸਾਰਿਆਂ ਨੂੰ ਪਤਾ ਦੇਹ ਕੀ ਹੁੰਦੀ ਜੀ? ਦੇਹ ਹੁੰਦਾ ਸਾਡਾ ਸਰੀਰ ਜੀ। ਵਾਹਿਗੁਰੂ ਜੀ ਦਾ ਨਾਮ ਇਸ ਸਰੀਰ ਦੇ ਵਿੱਚ ਨਿਵਾਸ ਕਰਦਾ ਜੀ ਫਿਰ ਜੀ। ਪਰ ਇਹ ਠੀਕ ਹੈ, ਨਿਵਾਸ ਸਾਰਿਆਂ ਦੇ ਅੰਦਰ ਹੈ, ਪਰਮੇਸ਼ਰ ਦਾ ਵਾਸਾ ਸਾਰੇ ਸਰੀਰਾਂ ਦੇ ਅੰਦਰ 'ਚ, ਪਰ ਬਹੁਤ ਸਾਰਿਆਂ ਦੇ ਅੰਦਰ ਗੁਪਤ ਹੈ ਅਤੇ ਕਈਆਂ ਜਾਪ ਕਰਕੇ ਸਿਮਰਨ ਕਰਕੇ ਇਹਨੂੰ ਪ੍ਰਗਟ ਕਰ ਲੈਂਦੇ ਜੀ। ਉਹ ਜੀ ਪਰਮੇਸ਼ਰ ਦੇ ਨਾਮ ਨੂੰ ਪ੍ਰਗਟ ਕਰ ਲੈਂਦੇ। ਨਾਮ ਜਪਣ ਵਾਲਿਆਂ ਦੇ ਅੰਦਰ ਵਾਹਿਗੁਰੂ ਜੀ ਦਾ ਨਾਮ ਸਿੱਧਾ ਪ੍ਰਗਟ ਵੇਖਦਾ ਜੀ। ਹਾਂਜੀ, ਮਨਮੁਖ ਦੇ ਅੰਦਰ ਵੀ ਨਾਮ ਤਾਂ ਹੈ, ਪਰ ਉਹਦੇ ਅੰਦਰ ਗੁਪਤ ਹੈ, ਉਹ ਇਸ ਪਾਸੇ ਧਿਆਨ ਨਹੀਂ ਦੇ ਰਿਹਾ ਜੀ। ਨਾਮ ਜਪਣ ਵਾਲੇ ਗੁਰਮੁਖਾਂ ਦੇ ਅੰਦਰ ਫਿਰ ਨਾਮ ਪ੍ਰਗਟ ਹੋ ਜਾਂਦਾ ਜੀ, ਨਾਮ ਪ੍ਰਗਟ ਹੋ ਜਾਂਦਾ ਜੀ। ਸਾਰੇ ਪ੍ਰੇਮ ਨਾਲ ਨਾ ਜੀ ਕੁਝ ਸਮਾਂ ਵਾਹਿਗੁਰੂ ਵਾਹਿਗੁਰੂ ਆਖੋ। ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ, ਦੇਹੀ ਮਹਿ ਇਸ ਕਾ ਬਿਸਰਾਮ। ਇਹ ਵਾਹਿਗੁਰੂ ਜੀ ਦਾ ਨਾਮ ਦੇਹ ਵਿੱਚ ਰਹਿ ਕੇ ਜਪਿਆ ਜਾ ਸਕਦਾ ਜੀ? ਇਹਦੇ ਵਿੱਚ ਵਾਹਿਗੁਰੂ ਜੀ ਦਾ ਨਾਮ ਨਿਵਾਸ ਕਰਦਾ ਹੈ, ਪਰ ਨਾਮ ਜਪ ਜਪ ਕੇ ਉਹਨੂੰ ਪ੍ਰਗਟ ਕਰਨਾ ਪੈਂਦਾ ਜੀ। ਬੜੇ ਪ੍ਰੇਮ ਨਾਲ ਸਾਰੇ ਕਹੋ ਵਾਹਿਗੁਰੂ
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 ਵਾਹਿਗੁਰੂ।
ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ, ਦੇਹੀ ਮਹਿ ਇਸ ਕਾ ਬਿਸਰਾਮ। ਗੁਰਮੁਖੋ, ਜਿਵੇਂ ਆਮ ਤੌਰ 'ਤੇ ਮੱਖਣ ਕੱਢਿਆ ਜਾਂਦਾ ਨਾ ਜੀ ਮੱਖਣ, ਐਵੇਂ ਵਾਹਿਗੁਰੂ ਜੀ ਦਾ ਨਾਮ ਜਪ ਜਪ ਕੇ ਆਨੰਦ ਪ੍ਰਾਪਤ ਕੀਤਾ ਜਾਂਦਾ ਜੀ। ਮਹਾਰਾਜ ਨੇ ਇਹਨੂੰ ਐਵੇਂ ਵੀ ਬਾਣੀ ਵਿੱਚ ਆਖਿਆ, ਹਰ ਕਾ ਬਿਲੋਵਨਾ ਬਿਲੋਵਹੁ ਮੇਰੇ ਭਾਈ। ਮਹਾਰਾਜ ਕਹਿੰਦੇ ਭਾਈ, ਜਿਵੇਂ ਬਾਹਰੀ ਤੌਰ 'ਤੇ ਮਦਾਣੀ ਵੱਜਦੀ ਹੈ ਜੀ, ਹਾਂਜੀ, ਅਤੇ ਤੱਤ ਨਿਕਲਦਾ ਜੀ ਤੱਤ ਜੀ, ਮਹਾਰਾਜ ਕਹਿੰਦੇ ਪਰਮੇਸ਼ਰ ਦੇ ਨਾਮ ਦਾ ਵੀ ਮਦਾਣੀ ਅੰਦਰ ਫੇਰਿਆ ਕਰੋ, ਪਰ ਇਹ ਸਹਿਜ ਬਿਲੋਭ ਹੋ ਜੈਸੇ ਤੱਤ ਨਾ ਜਾਈ। ਬਹੁਤ ਤੇਜ਼ ਮਦਾਣੀ ਫੇਰਿਆ ਕਈ ਵਾਰੀ ਤੱਤ ਵਸਤੂ ਬਾਹਰ ਵੀ ਡਿੱਗ ਜਾਂਦੀ ਹੈ। ਇਸ ਕਰਕੇ ਸੱਚੇ ਪਾਤਸ਼ਾਹ ਕਹਿੰਦੇ, ਸਹਿਜੇ ਸਹਿਜੇ ਵਾਹਿਗੁਰੂ ਜੀ ਦਾ ਨਾਮ ਜਪਿਆ ਕਰੋ। ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ, ਦੇਹੀ ਮਹਿ ਇਸ ਕਾ ਬਿਸਰਾਮ। ਗੱਜ ਕੇ ਆਖੋ ਵਾਹਿਗੁਰੂ। ਹਾਂਜੀ, ਦੇਹੀ ਮਹਿ ਇਸ ਕਾ ਬਿਸਰਾਮ। ਸਰੀਰ ਰਹਿੰਦਿਆਂ ਰਹਿੰਦਿਆਂ ਵਾਹਿਗੁਰੂ ਜੀ ਦਾ ਨਾਮ ਜਪਿਆ ਜਾਏ ਤਾਂ ਸਹੀ ਗੱਲ ਹੈ ਜੀ। ਫਿਰ ਮਹਾਰਾਜ ਇਹਦੇ ਤੋਂ ਅੱਗੇ ਕਿਰਪਾ ਕਰਦੇ ਜੀ, ਦੇਹੀ ਮਹਿ ਇਸ ਕਾ ਬਿਸਰਾਮ, ਸੁਨ ਸਮਾਦ ਅਨਹਤ ਤਹਿ ਨਾਦ, ਕਹਿਣ ਨਾ ਜਾਈ ਅਚਰਜ ਬਿਸਮਾਦ। ਨਾਮ ਜਪਣ ਵਾਲਿਆਂ ਦੀ ਅਵਸਥਾ ਜੀ, ਅਨਹਦ ਨਾਦ ਉਹਨਾਂ ਨੂੰ ਇਸੇ ਸਰੀਰ ਵਿੱਚੋਂ ਸੁਣਦੇ ਜੀ, ਇਸੇ ਸਰੀਰ ਵਿੱਚੋਂ ਜੀ ਅਨਹਤ ਨਾਦ ਸੁਣਾਈ ਦਿੰਦੇ ਜੀ। ਸੁਨ ਸਮਾਦ ਅਨਹਤ ਤਹਿ ਨਾਦ, ਸਮਾਧੀ ਦੀ ਅਵਸਥਾ ਬੰਦੇ ਨੂੰ ਪ੍ਰਾਪਤ ਹੋ ਜਾਂਦੀ ਹੈ ਜੀ। ਉੱਥੇ ਫਿਰ ਨਾਦ ਪੈਦਾ ਹੁੰਦੇ ਜੀ, ਜਿਹਦੀ ਹੱਦ ਹੀ ਕੋਈ ਨਹੀਂ ਜੀ ਹੈਗੀ ਜੀ। ਨਾਮ ਜਪਣ ਵਾਲੇ ਗੁਰਮੁਖਾਂ ਦੇ ਅੰਦਰ ਵੱਜਦੇ ਨੇ ਜੀ, ਗੁਰਮੁਖ ਪਿਆਰੇ ਬੈਠੇ ਨੇ। ਸੰਤ ਕਰਤਾਰ ਸਿੰਘ ਜੀ ਬਰਿਆਰਾਂ ਵਾਲਿਆਂ ਦੇ ਅੰਦਰ ਅਨਹਦ ਨਾਦ ਵੱਜਦੇ ਸੀ ਅਤੇ ਇਹਨਾਂ ਸੁਣੇ ਨੇ ਜੀ ਉਹ ਨਾਦ ਜੀ। ਇਹ ਗੁਰਬਾਣੀ ਵਿੱਚ ਕੋਈ ਗੱਪਾਂ ਨਹੀਂ ਲਿਖੀਆਂ ਜੀ, ਗੁਰਬਾਣੀ ਵਿੱਚ ਇੱਕ ਇੱਕ ਗੱਲ ਸੱਚੀ ਲਿਖੀ ਮਹਾਰਾਜ ਨੇ। ਇਹ ਗੱਲ ਵੱਖਰੀ ਹੈ, ਸਾਡਾ ਅਭਿਆਸ ਉਹਨਾਂ ਨਹੀਂ ਹੈਗਾ। ਹਾਂਜੀ, ਸਾਨੂੰ ਨਾਦ ਨਹੀਂ ਸੁਣਦਾ, ਇਹ ਗੱਲ ਵੱਖਰੀ ਹੈ, ਪਰ ਇਹ ਸਾਰੀ ਗੱਲ ਹੈਗੀ ਹੈ ਜੀ। ਸੁਣ ਸਮਾਦ ਅਨਹਤ ਤਹਿ ਨਾਦ, ਕਹਿਣ ਨਾ ਜਾਈ ਅਚਰਜ ਬਿਸਮਾਦ। ਤਿੰਨ ਦੇਖਿਆ ਜਿਸ ਆਪ ਦਿਖਾਏ, ਗੱਜ ਕੇ ਆਖੋ ਵਾਹਿਗੁਰੂ। ਆਪਾਂ ਤੇ ਵਾਹਿਗੁਰੂ ਵਾਹਿਗੁਰੂ ਜਪਣਾ, ਜਿਹੜਾ ਆਪਣਾ ਕਰਮ ਹੈਗਾ ਜੀ। ਅੱਗੋਂ ਮਹਾਰਾਜ ਕਹਿੰਦੇ ਇਹ ਅਵਸਥਾ ਨੂੰ ਉਹ ਪ੍ਰਾਪਤ ਕਰਦੇ ਨੇ ਜਿਨ੍ਹਾਂ ਨੂੰ ਪਰਮੇਸ਼ਰ ਜੀ ਆਪ ਤਰੁੱਠ ਕੇ ਅਵਸਥਾ ਬਖਸ਼ਿਸ਼ ਕਰ ਦੇਣ ਜੀ। ਤਿੰਨ ਦੇਖਿਆ ਜਿਸ ਆਪ ਦਿਖਾਏ, ਨਾਨਕ ਤਿਸ ਜਨ ਸੋਝੀ ਪਾਏ। ਉਸ ਮਨੁੱਖ ਨੂੰ ਇਸ ਗੱਲ ਸਾਰੀ ਦੀ ਸੋਝੀ ਪ੍ਰਾਪਤ ਹੋ ਜਾਂਦੀ ਹੈ ਜੀ, ਸੋਝੀ ਪ੍ਰਾਪਤ ਹੋ ਜਾਂਦੀ ਹੈ। ਬੜੀਆਂ ਆਪੋ ਆਪਣੀਆਂ ਅਵਸਥਾਵਾਂ ਗੁਰਮੁਖਾਂ ਮਹਾਂਪੁਰਸ਼ਾਂ ਦੀਆਂ ਹੁੰਦੀਆਂ ਜੀ। ਸੋ ਆਪ ਜੀ ਬੜੇ ਪਿਆਰ ਦੇ ਨਾਲ ਗੁਰਬਾਣੀ ਦਾ ਕੀਰਤਨ ਸੁਣ ਰਹੇ ਸੀ। ਜਦੋਂ ਇਹੋ ਜਿਹਾ ਸ਼ਬਦ ਭਾਈ ਸਾਹਿਬ ਪੜ੍ਹਨ ਤੇ ਮਨ ਵਿੱਚ ਸਹਿਜ ਸੁਭਾਈ ਵਾਹਿਗੁਰੂ ਜੀ ਦੇ ਨਾਮ ਜਪਣ ਦਾ ਫੁਰਨਾ ਪੈਦਾ ਹੁੰਦਾ ਜੀ। ਤੇ ਗੁਰਮੁਖ ਮਹਾਂਪੁਰਸ਼ ਕਹਿੰਦੇ ਨੇ ਜਿਸ ਘੜੀ ਵਿੱਚ ਇਹ ਫੁਰਨਾ ਬਣੇ ਨਾ ਵੀ ਨਾਮ ਜਪਣਾ ਚਾਹੀਦਾ, ਜਾਂ ਹੁਣ ਅੱਜ ਤੋਂ ਬਾਅਦ ਅਭਿਆਸ ਕਰਨਾ ਸ਼ਬਦ ਦਾ, ਉਹ ਘੜੀ ਵੀ ਬੜੇ ਭਾਗਾਂ ਵਾਲੀ ਹੈ ਜੀ। ਉਸ ਘੜੀ ਦਾ ਵੀ ਬੰਦੇ ਨੂੰ ਫਲ ਪ੍ਰਾਪਤ ਹੁੰਦਾ ਤੇ ਸ਼ੁਭ ਫਲ ਪ੍ਰਾਪਤ ਹੁੰਦਾ ਜੀ। ਜਿਸ ਘੜੀ ਜਿਸ ਸਮੇਂ ਵਿੱਚ ਬੰਦਾ ਇਹ ਫੁਰਨਾ ਬਣਾਵੇ ਵੀ ਹੁਣ ਅੱਜ ਤੋਂ ਬਾਅਦ ਅਭਿਆਸ ਕਰਨਾ ਨਾਮ ਜਪਣਾ ਜੀ, ਉਸ ਘੜੀ ਦਾ ਵੀ ਸ਼ੁਭ ਫਲ ਪ੍ਰਾਪਤ ਹੁੰਦਾ। ਕਿਉਂ? ਬੁਰਾ ਸੋਚ ਹੀ ਲਏ ਬੰਦਾ ਤੇ ਉਹਦਾ ਫਲ ਜਿਹੜਾ ਉਹ ਬੁਰਾ ਹੁੰਦਾ ਜੀ, ਤੇ ਜੇ ਚੰਗਾ ਸੋਚੇ ਤਾਂ ਉਸ ਘੜੀ ਦਾ ਸ਼ੁਭ ਫਲ ਪ੍ਰਾਪਤ ਹੁੰਦਾ ਜੀ। ਇਸ ਕਰਕੇ ਗੁਰਬਾਣੀ ਦਾ ਕੀਰਤਨ ਜਦੋਂ ਸੁਣਨਾ, ਨਾਲ ਨਾਲ ਅਰਦਾਸ ਬੇਨਤੀ ਵੀ ਕਰਨੀ, ਮਹਾਰਾਜ ਰਾਗੀ ਸਿੰਘ ਜੋ ਪੜ੍ਹਨ ਦੇ ਉਹ ਸਾਡੀ ਝੋਲੀ 'ਚ ਵੀ ਪਾ ਦਿਓ ਮਹਾਰਾਜ। ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ, ਦੇਹੀ ਮਹਿ ਇਸਕਾ ਬਿਸਰਾਮ। ਸਰੀਰ ਦੇ ਵਿੱਚ ਵਾਹਿਗੁਰੂ ਜੀ ਦਾ ਨਾਮ ਵਾਸਾ ਕਰਦਾ ਜੀ, ਪਰ ਗੱਲ ਕੀ ਜੀ, ਅਭਿਆਸ ਕਰਕੇ ਪ੍ਰਗਟ ਕਰਨਾ ਪਏਗਾ ਜੀ। ਜਿੰਨਾ ਅਭਿਆਸ ਕੀਤਾ ਪ੍ਰਗਟ ਹੋ ਗਿਆ ਜੀ। ਆ ਗੁਰਮੁਖ ਦੱਸਦੇ ਮਹਾਂਪੁਰਖਾਂ ਦੇ ਸਹਿਜ ਧੁਨ ਵੱਜਦੀ ਸੀਗੀ ਜੀ, ਢਾਈ ਢਾਈ ਕਿੱਲਿਆਂ ਤੱਕ ਦੂਰ ਦੂਰ ਤੱਕ ਆਵਾਜ਼ ਜਾਂਦੀ ਹੁੰਦੀ ਸੀਗੀ ਜੀ, ਢਾਈ ਢਾਈ ਕਿੱਲਿਆਂ ਤੱਕ ਜੀ। ਅਤੇ ਆਮ ਬੰਦਾ ਵਾਹਿਗੁਰੂ ਵਾਹਿਗੁਰੂ ਵੀ ਬੋਲੇ ਤਾਂ ਇੰਨੀ ਹੌਲੀ ਬੋਲਦਾ ਜੀ ਵੀ ਕਈ ਵਾਰੀ ਉਹ ਕੰਧ ਤੱਕ ਆਵਾਜ਼ ਜਾਣੀ ਵੀ ਔਖੀ ਹੋਈ ਹੁੰਦੀ ਜੀ ਸਾਹਮਣੀ ਜੀ। ਹਾਂਜੀ, ਇਸ ਪਾਸੇ ਧਿਆਨ ਨਹੀਂ ਜੀ, ਬਸ ਢਾਈ ਢਾਈ ਕਿੱਲਿਆਂ ਤੱਕ ਉਸ ਸਹਿਜ ਧੁਨ ਦੀ ਆਵਾਜ਼ ਗਈ। ਅਤੇ ਵਡਿਆਈ ਇਹ ਹੈ, ਉਸ ਢਾਈ ਕਿੱਲੇ ਦੇ ਅੰਦਰ ਜਿਹੜਾ ਜਿਹੜਾ ਗੁਰਮੁਖ ਆ ਗਿਆ, ਉਹਨੇ ਭਾਵੇਂ ਉਹ ਨਾਦ ਉਹ ਧੁਨ ਸੁਣਨੀ ਚਾਹਵੇ ਜਾਂ ਨਾ ਸੁਣਨੀ ਚਾਹਵੇ, ਗੁਰਮੁਖ ਦੇ ਅੰਦਰ ਸਹਿਜ ਧੁਨ ਵੱਜ ਰਹੀ ਹੈ। ਕੋਈ ਲਾਗੇ ਆਮ ਪਸ਼ੂ ਪੰਛੀ ਵੀ ਸੁਣ ਲਏ, ਕੋਈ ਵੀ ਪੁਰਾਣਾ ਧਾਰੀ ਸੁਣ ਲਏ, ਸਾਧ ਸੰਗਤ ਜੀ ਉਹ ਜਨਮ ਮਰਨ ਵਿੱਚ ਨਹੀਂ ਆ ਸਕਦਾ ਜੀ। ਪਰ ਗੱਲ ਕੀ ਜੀ, ਜਿਨ੍ਹਾਂ ਨਾਮ ਜਪ ਜਪ ਕੇ ਪ੍ਰਗਟ ਕਰ ਲਈ ਗੱਲ ਜੀ, ਗੱਲ ਉਹਨਾਂ ਦੀ ਹੈ ਜੀ। ਸਵਾਓ ਬੜੇ ਪਿਆਰ ਦੇ ਨਾਲ ਦੋ ਕੁ ਮਿੰਟ ਵਾਹਿਗੁਰੂ ਵਾਹਿਗੁਰੂ ਜਪ ਕੇ ਫਿਰ ਲੜੀਵਾਰ ਇਤਿਹਾਸ ਵਾਲੇ ਪਾਸੇ ਆਵਾਂਗੇ। ਐ ਨੇਤਰ ਪਰ ਕਰ ਲਈਏ ਬੰਦ। ਗੱਲ ਤਾਂ ਮਹਾਰਾਜ ਸੱਚੀ ਕਹਿ ਰਹੇ ਵੀ ਇਹ ਸਭ ਕੁਝ ਸਰੀਰ ਦੇ ਅੰਦਰ ਹੈ, ਪਰ ਮੁੱਖ ਤੋਂ ਜਪ ਕੇ ਥੋੜ੍ਹਾ ਬਹੁਤਾ ਯਤਨ ਤਾਂ ਕਰਨਾ ਪਏਗਾ ਨਾ ਜੀ। ਨੇਤਰ ਕਰੀਏ ਬੰਦ, ਬੜੇ ਸਹਿਜੇ ਸਹਿਜੇ ਪਿਆਰ ਨਾਲ ਵਾਹਿਗੁਰੂ ਜੀ ਨੂੰ ਆਵਾਜ਼ਾਂ ਮਾਰਨੀਆਂ। ਸਭ ਸੰਗਤਾਂ ਆਖੋ ਵਾਹਿਗੁਰੂ
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 ਸਭ ਕੁਝ ਇਸ ਸਰੀਰ ਵਿੱਚ ਹੈ ਜੀ, ਬਸ ਨਾਮ ਜਪ ਕੇ ਪ੍ਰਗਟ ਕਰਨ ਦੀ ਲੋੜ ਹੈ ਜੀ। ਜਿਹੜਾ ਨਾਮ ਜਪੇਗਾ, ਅਭਿਆਸ ਕਰੇਗਾ, ਪ੍ਰਗਟ ਆਪੇ ਹੋ ਜਾਏਗਾ ਜੀ। ਜਿਵੇਂ ਬਾਹਰ ਦੀ ਦੁਨੀਆਂ ਵਿੱਚ ਫੁਹਾਰੇ ਚੱਲਦੇ ਆ ਨਾ ਜੀ, ਫੁਹਾਰੇ ਨਾਮ ਜਪਣ ਵਾਲਿਆਂ ਦੇ ਸਰੀਰ ਦੇ ਅੰਦਰ ਰਸ ਦੇ ਫੁਹਾਰੇ ਚੱਲਦੇ ਆ ਜੀ, ਰਸ ਦੇ ਫੁਹਾਰੇ ਚੱਲਦੇ ਆ ਜੀ। ਬਹੁਤ ਕੁਝ ਹੈ, ਜੋ ਬ੍ਰਹਿਮੰਡੇ ਸੋਈ ਪਿੰਡੇ। ਪਿੰਡਾ ਕੀ ਹੁੰਦਾ ਜੀ? ਆ ਸਰੀਰ ਦੀ ਮਿਲਦਾ ਕਿਹਨੂੰ ਹੈ ਜੀ? ਜੋ ਖੋਜਾ ਸੋ ਪਾਵੈ। ਖੋਜਣਾ ਕੀ ਹੈ ਜੀ? ਵਾਹਿਗੁਰੂ ਜੀ ਦਾ ਨਾਮ ਜਪਣਾ। ਇਹ ਨਹੀਂ ਵੀ ਕਿਤਾਬ ਪੜ੍ਹ ਕੇ ਅਤੇ ਪੜ੍ਹਨ ਲੱਗ ਪੈਣਾ ਵੀ ਕੀ ਹੈਗਾ ਜੀ ਇਸ ਸਰੀਰ ਵਿੱਚ। ਜੇ ਕੁਝ ਪ੍ਰਗਟ ਹੋਣਾ ਤਾਂ ਵਾਹਿਗੁਰੂ ਜੀ ਦੇ ਨਾਮ ਨਾਲ ਹੋਣਾ ਜੀ। ਜੋ ਬ੍ਰਹਿਮੰਡੇ ਸੋਈ ਪਿੰਡੇ, ਜੋ ਖੋਜੈ ਸੋ ਪਾਵੈ। ਇਸ ਕਰਕੇ ਬੜੇ ਪਿਆਰ ਨਾਲ ਵਾਹਿਗੁਰੂ ਵਾਹਿਗੁਰੂ ਜਪਣਾ। ਹਰ ਕਾ ਬਿਲੋਭ ਨਾ ਬਿਲੋਭ ਹੋ ਮੇਰੇ ਭਾਈ, ਸਹਿਜ ਬਿਲੋਭੋ ਜੈਸੇ ਤਤ ਨਾ ਜਾਈ। ਜਦੋਂ ਦਿਨ ਵਿੱਚ ਸਮਾਂ ਮਿਲਦੇ, ਇਹੋ ਫਰਕ ਹੈ ਜੀ। ਨਾਮ ਜਪਣ ਵਾਲੇ ਮਹਾਂਪੁਰਖਾਂ ਨੇ ਪ੍ਰਗਟ ਕਰ ਲਿਆ ਜੀ, ਅਤੇ ਅਭਿਆਸ ਘੱਟ ਹੋਣ ਕਰਕੇ ਬੰਦਾ ਉੱਥੇ ਦਾ ਉੱਥੇ ਆਮ ਬੰਦਾ ਰਹਿ ਜਾਂਦਾ ਜੀ। ਗੁਰਮੁਖ ਨਾਮ ਜਪਣ ਵਾਲੇ ਜਿਹੜੇ, ਉਹ ਫਿਰ ਦੇਹੀ ਵਿੱਚੋਂ ਹੀ ਸਭ ਕੁਝ ਪ੍ਰਗਟ ਕਰ ਲੈਂਦੇ ਜੀ। ਇਸ ਦੇਹੀ ਨੂੰ ਫਿਰ ਜਿਸ ਤਰੀਕੇ ਨਾਲ ਵੀ ਉਹ ਵਰਤਣ ਅਤੇ ਵਰਤਣਾ ਵਰਤ ਸਕਦੇ ਨੇ ਜੀ ਉਹ ਜੀ। ਸੋ ਆਪ ਜੀ ਨੇ ਕੀਰਤਨ ਸਰਵਣ ਕੀਤਾ, ਸਭ ਸਿੱਖ ਸੰਗਤਾਂ ਦੋਵੇਂ ਹੱਥ ਜੋੜ ਕੇ ਗੱਜ ਕੇ ਫਤਿਹ ਬੁਲਾਓ ਜੀ, ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ।
ਸਤਿਗੁਰੂ ਗਰੀਬ ਨਿਵਾਜ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਪਟਨਾ ਸਾਹਿਬ ਜੀ ਦੀ ਧਰਤੀ 'ਤੇ ਆਗਮਨ ਹੋਇਆ ਜੀ। ਜਦੋਂ ਮਹਾਰਾਜ ਦਾ ਪਟਨਾ ਸਾਹਿਬ ਦੀ ਧਰਤੀ 'ਤੇ ਆਗਮਨ ਹੋਇਆ, ਫਿਰ ਤੁਸੀਂ ਸੁਣਿਆ ਪਟਨਾ ਸਾਹਿਬ ਜੀ ਦੀ ਧਰਤੀ 'ਤੇ ਕਿਵੇਂ ਮਹਾਰਾਜ ਜੀ ਦਾ ਸਰੀਰ ਵੱਧ ਰਿਹਾ ਜੀ। ਕਮਾਲ ਦੀ ਗੱਲ ਇਹ ਹੈ, ਜਦੋਂ ਭਾਈ ਸੰਤੋਖ ਸਿੰਘ ਜੀ ਨੂੰ ਪੜ੍ਹੀਦਾ ਨਾ ਜੀ ਧਿਆਨ ਨਾਲ, ਜਾਂ ਸੁਣੀਦਾ, ਤਾਂ ਬਹੁਤ ਕੁਝ ਐਂ ਲੱਗਦਾ ਵੀ ਜਿਵੇਂ ਆਪਾਂ ਜ਼ਿੰਦਗੀ ਵਿੱਚ ਪਹਿਲੀ ਵਾਰੀ ਵੇਖ ਸੁਣ ਰਹੇ ਹੋਈਏ ਜੀ। ਭਾਈ ਸਾਹਿਬ ਨੇ ਬੜੀ ਡੂੰਘਿਆਈ ਵਿੱਚ ਜਾ ਕੇ ਗੁਰੂ ਸਾਹਿਬ ਦੇ ਜੀਵਨ ਬਾਰੇ ਬਚਨ ਲਿਖੇ ਜੀ। ਕੱਲ੍ਹ ਪਰਸੋਂ ਦੇ ਪ੍ਰਸੰਗ ਵਿੱਚ ਤੁਸੀਂ ਸੁਣਿਆ, ਪਹਿਲਾਂ ਤਾਂ ਮਹਾਰਾਜ ਪੰਗੂੜੇ ਵਿੱਚ ਪਾ ਕੇ ਗੁਰੂ ਸਾਹਿਬ ਨੂੰ ਖਿਡਾਉਂਦੇ ਹੁੰਦੇ ਸੀ। ਬਹੁਤ ਛੇਤੀ ਮਹਾਰਾਜ ਮਾਤਾ ਜੀ ਦੀ ਗੋਦ ਵਿੱਚ ਬੈਠਣਾ ਸ਼ੁਰੂ ਹੋ ਗਏ ਜੀ। ਆਮ ਬੱਚਾ ਛੇਤੀ ਕਿਤੇ ਪਲੰਘੇ 'ਤੇ ਨਹੀਂ ਬਹਿ ਸਕਦਾ ਜੀ, ਅਤੇ ਮਹਾਰਾਜ ਸੱਚੇ ਪਾਤਸ਼ਾਹ ਥੋੜ੍ਹੇ ਜਿਹੇ ਸਮੇਂ ਦੇ ਸੀਗੇ ਅਤੇ ਗੁਰੂ ਸਾਹਿਬ ਪਲੰਘੇ 'ਤੇ ਬਹਿਣਾ ਸ਼ੁਰੂ ਹੋ ਗਏ ਸੀਗੇ ਜੀ। ਆਮ ਬੰਦਾ ਛੇਤੀ ਕਿਤੇ ਖਲੋ ਨਹੀਂ ਸਕਦਾ ਆਮ ਬੱਚਾ ਜੀ, 6-7 ਮਹੀਨਿਆਂ ਬਾਅਦ ਕਿਤੇ ਇਹੋ ਜਿਹਾ ਸਮਾਂ ਬਣਦਾ ਜੀ। ਮਹਾਰਾਜ ਪਹਿਲਾਂ ਹੀ ਆਮ ਬਾਲਕਾਂ ਵਾਂਗੂ ਨਹੀਂ ਜੀ, ਪਹਿਲਾਂ ਹੀ ਮਹਾਰਾਜ ਖਲੋ ਗਏ ਜੀ। ਅਤੇ ਉਹ ਸਮਾਂ ਖੁਸ਼ੀਆਂ ਵਾਲਾ ਅਤੇ ਭਾਗਾਂ ਵਾਲਾ ਗੁਰਮੁਖੋ, ਜਦੋਂ ਮਹਾਰਾਜ ਸੱਚੇ ਪਾਤਸ਼ਾਹ ਪਹਿਲੇ ਦਿਨ ਤੁਰੇ ਸੀਗੇ ਜੀ। ਭਾਈ ਸੰਤੋਖ ਸਿੰਘ ਜੀ ਨੇ ਸਾਰੇ ਬਚਨ ਹੀ ਬੜੇ ਕਮਾਲ ਦੇ ਲਿਖੇ ਜੀ, ਐਂ ਲੱਗਦਾ ਜਿਵੇਂ ਅਸੀਂ ਵੀ ਪਟਨਾ ਸਾਹਿਬ ਹੀ ਹੋਈਏ ਜੀ। ਮਹਾਰਾਜ ਸਾਹਿਬ ਤੁਰਨਾ ਆਰੰਭ ਕੀਤਾ ਜੀ, ਗੱਡੀਰੇ ਨਾਲ ਪਹਿਲਾਂ ਤੁਰਨਾ ਆਰੰਭ ਕੀਤਾ ਜੀ, ਫਿਰ ਸੱਚੇ ਪਾਤਸ਼ਾਹ ਮਹਾਰਾਜ ਸਿੱਧਾ ਤੁਰਨ ਲੱਗ ਪਏ ਜੀ। ਇੱਕ ਸਾਲ ਦੀ ਅਵਸਥਾ ਵੀ ਨਹੀਂ ਸੀ ਅਜੇ ਪੂਰੀ, ਅਤੇ ਮਹਾਰਾਜ ਪਦਮ ਆਸਣ ਵਿੱਚ ਜੀ, ਦੋਵੇਂ ਪੈਰ ਤਾਂ ਨੂੰ ਪਦਮ ਆਸਣ ਦੇ ਵਿੱਚ ਬੈਠ ਕੇ ਨੇਤਰ ਬੰਦ ਕਰਕੇ ਅਤੇ ਵਿਹੜੇ ਦੇ ਵਿੱਚ ਘਰ ਬਹਿ ਜਾਂਦੇ ਹੁੰਦੇ ਸੀਗੇ ਜੀ। ਅਤੇ ਜਦੋਂ ਮਹਾਰਾਜ ਨੇ ਚੌਂਕੜਾ ਮਾਰਨਾ, ਭਾਈ ਸੰਤੋਖ ਸਿੰਘ ਜੀ ਕਹਿੰਦੇ ਇੱਥੇ ਜੋਤ ਜਗਦੀ ਹੋਈ ਵਿਖਣੀ ਜੀ ਸਾਰਿਆਂ ਨੂੰ ਜੀ, ਗੱਜ ਕੇ ਆਖੋ ਵਾਹਿਗੁਰੂ
ਵਾਹਿਗੁਰੂ।
ਇਹ ਤੇ ਸਿੱਖਾਂ ਨਾਲ ਗੱਲਾਂ ਵਰਤ ਜਾਂਦੀਆਂ ਜੀ, ਸਿੱਖਾਂ ਨਾਲ ਗੱਲਾਂ ਵਰਤ ਜਾਂਦੀਆਂ। ਉਹ ਗੁਰੂ ਸਾਹਿਬ ਤੇ ਬੜੇ ਵੱਡੇ ਨੇ ਜੀ। ਹਾਂਜੀ, ਇੱਥੇ ਮਹਾਰਾਜ ਦੇ ਨਾ ਜੀ ਜੋਤ ਜਗਣੀ ਜੀ, ਭਾਵ ਪ੍ਰਕਾਸ਼ ਹੋ ਜਾਣਾ ਜੀ, ਤੇ ਸਾਰਾ ਕੁਝ ਸਾਫ ਸਾਫ ਵਿਖਣਾ ਜੀ। ਪਟਨਾ ਸਾਹਿਬ ਦੀਆਂ ਸੰਗਤਾਂ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ ਉਚੇਚਾ ਆਉਣ ਲੱਗ ਪਈਆਂ ਜੀ। ਭਾਵੇਂ ਮਹਾਰਾਜ ਉਸ ਸਮੇਂ ਕਿਸੇ ਨਾਲ ਬਚਨ ਨਹੀਂ ਸੀ ਕਰਦੇ, ਕਿਉਂ ਅਵਸਥਾ ਬਾਲਪਨ ਵਾਲੀ ਸੀਗੀ, ਪਰ ਮਹਾਰਾਜ ਬੈਠੇ ਹੋਣਾ ਜਾਂ ਮਹਾਰਾਜ ਨੇ ਬਾਲ ਲੀਲਾ ਕਰਦੇ ਹੋਣਾ, ਤੇ ਕਿਸੇ ਵੀ ਜਿਗਿਆਸੂ ਨੇ ਆਪਣੇ ਮਨ ਦੀ ਜਿਹੋ ਜੀ ਭਾਵਨਾ ਰੱਖਣੀ, ਗੁਪਤ ਰੂਪ ਵਿੱਚ ਦਸਵੇਂ ਪਾਤਸ਼ਾਹ ਨੇ ਉਹ ਭਾਵਨਾ ਪੂਰੀ ਕਰ ਦੇਣੀ ਜੀ ਉਹਨਾਂ ਦੀ ਜੀ, ਭਾਵ ਦਾਤਾ ਬਣੇ। ਹੁਣ ਖੁਦ ਸਾਹਿਬ ਲਾਓ, ਉਸ ਸਮੇਂ ਤੇ ਮਹਾਰਾਜ ਅਜੇ ਬੋਲਣਾ ਆਰੰਭ ਨਹੀਂ ਸੀ ਕੀਤਾ ਜੀ, ਪਰ ਜਦੋਂ ਕਿਸੇ ਨੇ ਖਲੋ ਕੇ ਅਰਦਾਸ ਕਰਨੀ, ਮਹਾਰਾਜ ਸੱਚੇ ਪਾਤਸ਼ਾਹ ਨੇ ਉਹਦੀ ਅਰਦਾਸ ਪੂਰੀ ਕਰ ਦੇਣੀ ਜੀ। ਤੁਸੀਂ ਖੁਦ ਸਾਹਿਬ ਲਾਓ, ਮਹਾਰਾਜ ਧੁਰੋਂ ਹੀ ਗੁਰੂ ਨੇ ਸਾਧ ਸੰਗਤ ਜੀ, ਦਸਵੇਂ ਪਾਤਸ਼ਾਹ ਧੁਰੋਂ ਹੀ ਵਾਹਿਗੁਰੂ ਦੇ ਘਰੋਂ ਦਾਤਾਂ ਲੈ ਕੇ ਆਏ ਨੇ ਜੀ, ਸੰਸਾਰ ਤੇ ਵੰਡਣ ਵਾਸਤੇ ਆਏ ਜੀ। ਫਿਰ ਤੁਸੀਂ ਸੁਣਿਆ ਮਹਾਰਾਜ ਸਾਹਿਬ ਜੀ ਨੂੰ ਮਾਤਾ ਗੁਜਰ ਕੌਰ ਜੀ ਬੜਾ ਹੀ ਪਿਆਰ ਕਰਦੇ ਜੀ। ਆਸੇ ਪਾਸੇ ਧਨਵਾਨ ਇਸਤਰੀਆਂ ਜਿਨ੍ਹਾਂ ਦੇ ਘਰ ਵਿੱਚ ਸੰਤਾਨ ਨਹੀਂ ਸੀ ਹੁੰਦੀ, ਉਹ ਦਸਵੇਂ ਪਾਤਸ਼ਾਹ ਦੇ ਸਾਹਮਣੇ ਖਲੋ ਕੇ ਅਰਦਾਸ ਕਰਦੇ ਸੀਗੇ। ਮਹਾਰਾਜ ਬਾਲ ਰੂਪ ਵਿੱਚ ਸੀਗੇ, ਉਹਨਾਂ ਦੀ ਅਰਦਾਸ ਪੂਰੀ ਹੋ ਜਾਂਦੀ। ਜਿਨ੍ਹਾਂ ਘਰ ਸੰਤਾਨ ਨਹੀਂ ਸੀ ਹੁੰਦੀ, ਉਹਨਾਂ ਘਰ ਸੰਤਾਨਾਂ ਹੋਈਆਂ ਜੀ ਉਦੋਂ ਦੀ। ਫਿਰ ਜੀ ਪਟਨਾ ਸਾਹਿਬ ਦੇ ਅੰਦਰ ਜੀ, ਕਿਸੇ ਨੇ ਮਹਾਰਾਜ ਨੂੰ ਲਾਲ ਜੀ ਆਖਣਾ, ਕਿਸੇ ਨੇ ਮਹਾਰਾਜ ਨੂੰ ਪਿਆਰੇ ਜੀ ਆਖਣਾ, ਕਿਸੇ ਨੇ ਚੋਜੀ ਪ੍ਰੀਤਮ ਆਖਣਾ, ਕਿਸੇ ਨੇ ਬਾਲਾ ਪ੍ਰੀਤਮ ਆਖਣਾ। ਧੰਨ ਦਸਵੇਂ ਪਾਤਸ਼ਾਹ ਬਾਲ ਰੂਪ ਤੋਂ ਹੀ ਸਿੱਖ ਸੰਗਤਾਂ ਨੂੰ ਨਿਹਾਲ ਕਰਨ ਲੱਗ ਪਏ ਜੀ। ਬਾਲ ਰੂਪ ਵੀ ਸ਼ਬਦ ਬਹੁਤ ਅੱਗੇ ਆਇਆ ਜਾ ਕੇ। ਜਿਸ ਦਿਨ ਗੁਰੂ ਸਾਹਿਬ ਜੀ ਦੀ ਆਮਦ ਹੋਈ, ਗੁਰੂ ਸਾਹਿਬ ਨੇ ਉਸੇ ਦਿਨ ਹੀ ਸਿੱਖ ਸੰਗਤਾਂ ਨੂੰ ਨਿਹਾਲ ਕਰਨਾ ਆਰੰਭ ਕਰ ਦਿੱਤਾ ਸੀਗਾ ਜੀ। ਤੇ ਗੁਰਮੁਖੋ, ਉਦੋਂ ਤੋਂ ਲੈ ਕੇ ਅੱਜ ਤੱਕ ਗੁਰੂ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਗੁਰੂ ਘਰ ਵਿੱਚ ਸਿੱਖ ਸੰਗਤਾਂ ਨੂੰ ਨਿਹਾਲ ਹੀ ਕਰੀ ਜਾ ਰਹੇ ਨੇ ਜੀ, ਨਿਹਾਲ ਕਰੀ ਜਾ ਰਹੇ ਨੇ। ਭਾਈ ਸੰਤੋਖ ਸਿੰਘ ਜੀ ਨੇ ਲਿਖਿਆ ਸੀ, ਸ੍ਰੀ ਗੁਰੂ ਨਾਨਕ ਪਰਮੇਸ਼ਰ ਤੇ ਆਦ ਰੂਪ। ਧੰਨ ਗੁਰੂ ਨਾਨਕ ਸਾਹਿਬ ਜਿਹੜੇ ਪਰਮੇਸ਼ਰ ਦਾ ਰੂਪ ਨੇ, ਮਾਨੋ ਉਹਨਾਂ ਨੇ ਖੁਦ ਆਹਾ ਹੁਣ ਦਸਵੇਂ ਪਾਤਸ਼ਾਹ ਦਾ ਸਰੀਰ ਧਾਰਨ ਕੀਤਾ ਹੋਏ ਜੀ। ਦੋ ਗੁਰੂ ਸਾਹਿਬਾਂ ਨੇ ਬਾਲਪਨ ਦੇ ਵਿੱਚ ਬੜੇ ਚੋਜ ਕੀਤੇ ਜੀ, ਇੱਕ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ, ਤੇ ਦੂਸਰੇ ਦਸਵੇਂ ਪਾਤਸ਼ਾਹ ਜੀ। ਮਹਾਰਾਜ ਗੁਰੂ ਨਾਨਕ ਸਾਹਿਬ ਨੇ ਬਾਲ ਰੂਪ ਵਿੱਚ ਬੜੇ ਚੋਜ ਕੀਤੇ ਸੀਗੇ, ਤੁਸੀਂ ਸੁਣੇ ਜੀ, ਜਿਹੜੇ ਲੜੀਵਾਰ ਕਥਾ ਬਹੁਤ ਪੁਰਾਤਨ ਸਮੇਂ ਤੋਂ ਸੁਣ ਰਹੇ ਜੀ। ਮਹਾਰਾਜ ਨੂੰ ਜਦੋਂ ਪਾਂਧਾ ਜੀ ਕੋਲ ਲੈ ਕੇ ਗਏ ਮਹਾਰਾਜ ਦੇ ਪਿਤਾ ਜੀ, ਤੇ ਪਾਂਧੇ ਨੂੰ ਹੀ ਮਹਾਰਾਜ ਨੇ ਇਹੋ ਜਿਹਾ ਸਵਾਲ ਕੀਤਾ ਵੀ ਪਾਂਧੇ ਨੇ ਹੱਥ ਜੋੜ ਦਿੱਤੇ ਸੀਗੇ ਜੀ, ਗੋਪਾਲ ਪਾਂਧੇ ਨੇ, ਤੇ ਹੱਥ ਜੋੜ ਕੇ ਮਹਿਤਾ ਕਾਲੂ ਜੀ ਨੂੰ ਆਖਿਆ ਸੀ, ਮਹਿਤਾ ਸਾਹਿਬ ਇਹ ਸੂਰਜ ਨੇ ਤੇ ਮੈਂ ਇਹਨਾਂ ਦੇ ਸਾਹਮਣੇ ਨਿੱਕਾ ਜਿਹਾ ਦੀਵਾ ਕਹਿਣ ਲੱਗੇ। ਦੀਵਾ ਸੂਰਜ ਨੂੰ ਕੀ ਸਿਖਾਏ? ਮਹਿਤਾ ਕਾਲੂ, ਇਹ ਪੜ੍ਹਨ ਵਾਸਤੇ ਨਹੀਂ, ਇਹ ਦੁਨੀਆਂ ਨੂੰ ਪੜ੍ਹਾਉਣ ਵਾਸਤੇ ਆਏ ਨੇ ਜੀ। ਇਹ ਸਾਰੇ ਪ੍ਰਸੰਗ ਤੁਸੀਂ ਸੁਣੇ ਸ੍ਰੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ। ਉਹੋ ਹੀ ਰੂਪ ਨੇ ਦਸਵੇਂ ਪਾਤਸ਼ਾਹ, ਸੋ ਕਈ ਪ੍ਰਕਾਰ ਦੇ ਚੋਜ ਕਰ ਰਹੇ ਨੇ। ਬਾਲ ਰੂਪ ਹੈ, ਗੋਰਾ ਰੰਗ ਹੈ, ਨਿੱਕਾ ਜਿਹਾ ਦਸਤਾਰਾ ਸੱਚੇ ਪਾਤਸ਼ਾਹ ਸਜਾਉਂਦੇ ਨੇ। ਮਾਤਾ ਜੀ, ਮਾਤਾ ਗੁਜਰੀ ਜੀ ਮਹਾਰਾਜ ਸਾਹਿਬ ਨੂੰ ਤਿਆਰ ਕਰਦੇ ਨੇ ਜੀ। ਹਾਂਜੀ, ਹੁਣ ਅੱਜ ਜਿਹੜਾ ਪ੍ਰਸੰਗ ਚੱਲਣਾ ਉਹ ਵੀ ਬੜਾ ਵਧੀਆ ਭਾਈ ਸੰਤੋਖ ਸਿੰਘ ਜੀ ਨੇ ਲਿਖਿਆ। ਸਵਾਓ ਆਪਾਂ ਸਾਰਿਆਂ ਨੇ ਸੁਰਤੀਆਂ ਪਟਨਾ ਸਾਹਿਬ ਦੀ ਧਰਤੀ 'ਤੇ ਲੈ ਕੇ ਚੱਲਣੀਆਂ। ਜੋੜੋ ਹੱਥ, ਆਖੋ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ,
ਧੰਨ ਧੰਨ
ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ
ਮਹਾਰਾਜ,
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ,
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ।
ਗੁਰੂ ਸਾਹਿਬ ਜੀ ਦਾ ਪਿਆਰ ਹਿਰਦੇ ਵਿੱਚ ਵਸਾ ਕੇ ਆਖੋ। ਵੇਖ ਲੋ, ਬਚਪਨ ਵਿੱਚ ਜਿਨ੍ਹਾਂ ਜਿਨ੍ਹਾਂ ਦਰਸ਼ਨ ਕੀਤੇ ਗੁਰੂ ਸਾਹਿਬ ਨੇ, ਉਹਨਾਂ ਉਹਨਾਂ ਨੂੰ ਵੀ ਨਿਹਾਲ ਕੀਤਾ ਜੀ। ਪਤਾ ਨਹੀਂ ਕਿੰਨੇ ਕੁ ਆ ਕੇ ਵਿਹੜੇ ਵਿੱਚ ਖਲੋ ਜਾਂਦੇ ਹੁੰਦੇ ਸੀਗੇ, ਤੇ ਮਹਾਰਾਜ ਦੇ ਅੱਗੇ ਭਾਵਨਾ ਰੱਖਣੀ ਵੀ ਮਹਾਰਾਜ ਸਾਡਾ ਰੋਗ ਠੀਕ ਕਰ ਦਿਓ, ਤੇ ਮਹਾਰਾਜ ਨੇ ਉਹਨਾਂ ਦਾ ਰੋਗ ਠੀਕ ਕਰ ਦੇਣਾ ਜੀ। ਹਾਂਜੀ, ਇਹ ਅੰਦਰ ਦੀ ਸਾਰੀ ਕਿਰਿਆ ਸੀਗੀ ਜੀ। ਹੁਣ ਅੱਗੋਂ ਪ੍ਰਸੰਗ ਆਪਾਂ ਸਾਰਿਆਂ ਨੇ ਸੁਣਨਾ ਹੈ। ਬੜੇ ਪਿਆਰ ਨਾਲ ਆਖੋ, ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ,
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ,
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ,
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ,
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ,
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ।
ਸਭ ਸਿੱਖ ਸੰਗਤ ਗੱਜ ਕੇ ਆਖੋ ਜੀ, ਸਤਨਾਮ ਸ੍ਰੀ, ਫਿਰ ਆਖੋ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਇਸ ਪ੍ਰਕਾਰ ਸ੍ਰੀ ਸਤਿਗੁਰੂ ਬਾਲਕ ਲੀਲਾ ਕੀਨ।
ਇਸ ਤਰੀਕੇ ਨਾਲ ਗੁਰੂ ਦਸਵੇਂ ਪਾਤਸ਼ਾਹ ਮਹਾਰਾਜ ਪਟਨਾ ਸਾਹਿਬ ਦੀ ਧਰਤੀ ਨੂੰ ਨਿਹਾਲ ਕਰਨ ਦੇ, ਮਹਾਰਾਜ ਦਾ ਬਚਨ ਸੱਚਾ ਹੋ ਰਿਹਾ, ਸਾਲ ਸਰਾਏ ਕਈ ਸਾਲ ਤੇਰੇ ਘਰ ਆ ਕੇ ਖੇਡਣਾ ਜੀ, ਉਹ ਬਚਨ ਮਹਾਰਾਜ ਦਾ ਸੱਚਾ ਹੋ ਰਿਹਾ। ਪਟਨਾ ਸਾਹਿਬ ਜੀ ਦੀ ਧਰਤੀ ਤੇ ਸੱਚੇ ਪਾਤਸ਼ਾਹ ਮਹਾਰਾਜ ਬਾਲ ਲੀਲਾ ਕਰ ਰਹੇ ਨੇ ਜੀ। ਬਾਲ ਲੀਲਾ ਦਾ ਅਰਥ ਸਮਝ ਲੈਣਾ, ਹੁਣ ਪਟਨਾ ਸਾਹਿਬ 'ਚ ਉੱਥੇ ਅਸਥਾਨ ਬਣੇ ਬਾਲ ਲੀਲਾ ਨਾਮ ਦੇ ਜੀ, ਸਰਾਂ ਬਣੀ ਹੈ ਬਾਲ ਲੀਲਾ ਨਾਮ 'ਤੇ ਜੀ। ਪਰ ਗੁਰਮੁਖੋ, ਸਰੀਰ ਬਾਲਕਾਂ ਵਾਲਾ ਹੈ, ਜਿਹੜੀ ਲੀਲਾ ਕਰ ਰਹੇ ਉਹ ਬਾਲਕਾਂ ਵਾਲੀ ਨਹੀਂ ਹੈਗੀ ਜੀ, ਉਹ ਤੇ ਪਰਮੇਸ਼ਰ ਵਾਲੀ। ਵੇਖੋ ਨਾ ਜੀ, ਬਾਲਕ ਕਿਸੇ ਦਾ ਦੁੱਖ ਥੋੜ੍ਹੀ ਦੂਰ ਕਰਦੇ ਜੀ। ਹਾਂਜੀ, ਪਰ ਦਸਵੇਂ ਪਾਤਸ਼ਾਹ ਅੱਗੇ ਜਿਹੜਾ ਅਰਦਾਸਾਂ ਕਰਨ ਦੇ, ਉਹਦੇ ਦੁੱਖ ਦੂਰ ਹੋ ਰਹੇ ਨੇ ਜੀ। ਹਾਂਜੀ,
ਸ਼ਾਹਨ ਕੇ ਸੁਤ ਅਨਕ ਹੀ ਮਿਲ ਖੇ ਲਹਿ ਸੁਖ ਲੀਨ।
ਹੁਣ ਇੱਕ ਗੱਲ ਹੋਰ ਧਿਆਨ ਨਾਲ ਸੁਣਨੀ ਸਾਧ ਸੰਗਤ ਜੀ, ਕਈ ਪ੍ਰਕਾਰ ਦੇ ਲੋਕ ਆਉਂਦੇ, ਮਾਤਾਵਾਂ ਹੁੰਦੀਆਂ, ਜਦੋਂ ਮਹਾਰਾਜ ਦੇ ਦਰਸ਼ਨ ਕਰਦੀਆਂ ਉਹਨਾਂ ਨੂੰ ਸੁੱਖ ਪ੍ਰਾਪਤ ਹੁੰਦਾ ਜੀ। ਪਤਾ ਨਹੀਂ ਹੈ ਵੀ ਇਹ ਆਉਣ ਵਾਲੇ ਸਮੇਂ ਦੇ ਸਤਿਗੁਰੂ ਨੇ। ਪਰ ਗੁਰਮੁਖੋ, ਇੱਕ ਗੱਲ ਸਾਰੇ ਕਹਿੰਦੇ ਨੇ, ਆ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਦੇ ਸਾਹਿਬਜ਼ਾਦੇ ਦੇ ਦਰਸ਼ਨ ਕਰਦੇ ਹਾਂ ਨਾ, ਜਦੋਂ ਮਾਂ ਗੁਜਰੀ ਦੇ ਸਾਹਿਬਜ਼ਾਦੇ ਦੇ ਦਰਸ਼ਨ ਕਰਦੇ ਹਾਂ, ਪਤਾ ਨਹੀਂ ਇੱਕ ਅਜੀਬ ਤਰ੍ਹਾਂ ਦੀ ਹਿਰਦੇ ਨੂੰ ਠੰਡ ਪੈਂਦੀ ਹੈ ਜੀ। ਆਹ ਗੱਲ ਤਾਂ ਸਾਰੇ ਹੀ ਕਹਿੰਦੇ ਨੇ ਜੀ। ਉਹ ਇਸਤਰੀਆਂ ਵੀ ਕਹਿੰਦੀਆਂ ਨੇ, ਪੁਰਸ਼ ਵੀ ਕਹਿੰਦੇ ਨੇ। ਅਤੇ ਕੱਲ੍ਹ ਤੁਸੀਂ ਪਰਸੋਂ ਜਿਹੜਾ ਪ੍ਰਸੰਗ ਸੁਣਿਆ ਇਸਤਰੀਆਂ ਦਾ ਅਤੇ ਪੁਰਸ਼ਾਂ ਦਾ ਸੁਣਿਆ, ਅੱਜ ਗੁਰੂ ਸਾਹਿਬ ਜੀ ਦੀ ਉਮਰ ਦੇ ਬਰਾਬਰ ਜਿਹੜੇ ਬਾਲ ਨੇ ਨਾ, ਉਹਨਾਂ ਦੇ ਭਾਗ ਵੇਖੋ ਕਿੰਨੇ ਵਧੀਆ ਹੋਣਗੇ। ਜਿਹੜੇ ਅਜੇ ਆਪ ਵੀ ਬਾਲਕ ਨੇ ਅਤੇ ਦਸਵੇਂ ਪਾਤਸ਼ਾਹ ਉਹਨਾਂ ਨੂੰ ਬਾਲ ਰੂਪ ਵਿੱਚ ਹੀ ਦਰਸ਼ਨ ਦੇ ਰਹੇ ਨੇ ਜੀ। ਤੁਸੀਂ ਖੁਦ ਸਾਹਿਬ ਲਾਓ, ਉਹਨਾਂ ਬੱਚਿਆਂ ਦੇ ਭਾਗ ਕਿੰਨੇ ਹੋਣਗੇ ਜੀ। ਮਹਾਂਪੁਰਸ਼ਾਂ ਦੇ ਨਾਲ ਖੇਡਣ ਵਾਲੇ ਬਾਲਕ ਵੀ ਜਿਹੜੇ ਹੁੰਦੇ ਨਾ ਜੀ, ਉਹ ਵੀ ਸਾਧ ਸੰਗਤ ਜੀ ਧੁਰੋਂ ਹੀ ਉਹਨਾਂ ਦੀ ਵੀ ਕੋਈ ਖੇਡ ਹੁੰਦੀ ਹੈ ਜੀ, ਆਮ ਨਹੀਂ ਹੁੰਦੇ ਜੀ। ਹਾਂਜੀ, ਗੁਰੂ ਸਾਹਿਬ ਬਹੁਤ ਵੱਡੇ ਜੀ। ਇੱਕ ਨਿੱਕੀ ਜਿਹੀ ਗੱਲ ਕਰਕੇ ਮੈਂ ਦੱਸ ਅੱਗੇ ਚੱਲਾਂਗਾ। ਬਾਬਾ ਗੁਰਮੁਖ ਸਿੰਘ ਜੀ ਪਟਿਆਲੇ ਵਾਲੇ ਕਾਰ ਸੇਵਾ ਜਿਨ੍ਹਾਂ ਤੋਂ ਆਰੰਭ ਹੋਈ ਜੀ, ਬੜੇ ਗੁਰਮੁਖ ਸਨ ਜੀ। ਸਾਰੀ ਉਮਰ ਉਹ ਸਟੇਜ 'ਤੇ ਨਹੀਂ ਬੋਲੇ ਜੀ। ਇੱਕ ਦਿਨ ਪਟਿਆਲੇ ਵਿੱਚ ਉਹਨਾਂ ਨੂੰ ਨਾ ਜੀ ਕਹਿ ਕਹਾ ਕੇ ਸਟੇਜ 'ਤੇ ਬਿਠਾ ਹੀ ਦਿੱਤਾ ਵੀ ਕਥਾ ਕਰੋ। ਅਤੇ ਬਾਬਾ ਗੁਰਮੁਖ ਸਿੰਘ ਜੀ ਜਦੋਂ ਬਹਿ ਗਏ ਨਾ ਸਟੇਜ 'ਤੇ, ਅਤੇ ਮਾਈਕ ਦੇ ਅੱਗੇ ਬਹਿ ਕੇ ਅਤੇ ਉੱਚੀ ਉੱਚੀ ਰੋਣ ਲੱਗ ਪਏ ਜੀ। ਗੱਜ ਕੇ ਆਖੋ ਵਾਹਿਗੁਰੂ,
ਵਾਹਿਗੁਰੂ।
ਉੱਚੀ ਉੱਚੀ ਬੈਰਾਗ ਕਰਨ ਲੱਗ ਪਏ ਜੀ। ਅਤੇ ਸਟੇਜ ਸੈਕਟਰੀ ਕਹਿੰਦਾ ਵੀ ਬਾਬੇ ਉਹ ਕੋਈ ਕਥਾ ਕਰੋ। ਅਤੇ ਬਾਬਾ ਜੀ ਕਹਿਣ ਲੱਗੇ, ਭਾਈ ਇੰਨੇ ਵੱਡੇ ਵਾਹਿਗੁਰੂ, ਇੰਨੇ ਵੱਡੇ ਸਤਿਗੁਰੂ ਦੀ ਮੈਂ ਛੋਟਾ ਜਿਹਾ ਬੰਦਾ ਕੀ ਕਥਾ ਕਰਾਂਗਾ। ਕਹਿਣ ਲੱਗੇ, ਇਹੋ ਗੱਲ ਸੋਚ ਸੋਚ ਕੇ ਉਹ ਬੈਰਾਗੀ ਹੋ ਗਏ ਜੀ। ਬੜੀ ਮਹਾਨ ਅਵਸਥਾ ਸੀਗੀ ਜੀ। ਬਾਬਾ ਗੁਰਮੁਖ ਸਿੰਘ ਜੀ ਪਟਿਆਲੇ ਵਾਲੇ, ਜਿਨ੍ਹਾਂ ਨੇ ਦਰਬਾਰ ਸਾਹਿਬ ਦੀ ਪਰਿਕਰਮਾ ਵਿੱਚੋਂ ਹੰਸਲੀ ਵੀ ਕਢਾਈ ਸੀ ਉਸ ਸਮੇਂ, ਅਤੇ ਸਾਰੀ ਦਰਬਾਰ ਸਾਹਿਬ ਦੇ ਪਰਿਕਰਮਾ ਦੀ ਆਲੇ ਦੁਆਲੇ ਸੇਵਾ ਕਰਾਈ ਦੀ, ਉਹਨਾਂ ਦੇ ਨਾ ਜੀ ਘਰ ਵਿੱਚ ਬੇਰੀ ਸੀਗੀ ਜੀ, ਬੇਰੀ ਦੀ। ਹਾਂਜੀ, ਅਤੇ ਬੇਰੀ ਤੋਂ ਬੇਰ ਡਿੱਗੇ ਸੀਗੇ ਜੀ ਥੱਲੇ, ਅਤੇ ਬਾਬਾ ਜੀ ਰਿੜਦੇ ਹੁੰਦੇ ਸੀ, ਰਿੜਦੇ ਜੀ, ਬਾਲਕਾਂ ਵਾਲੀ ਉਮਰ ਸੀਗੀ ਜੀ, ਅਤੇ ਬੇਰ ਅਜੇ ਕੌੜੇ ਸੀਗੇ ਜੀ। ਅਤੇ ਮਾਂ ਨੇ ਆਖਿਆ ਵੀ ਖਾਈ ਨਾ, ਅਤੇ ਬੇਰ ਨੂੰ ਚਿੱਥ ਕੇ ਨਾ, ਅਤੇ ਇੱਕੋ ਹੀ ਸ਼ਬਦ ਵਰਤਿਆ ਵੀ, ਮਾਂ ਨੇ ਆਖਿਆ ਬੇਰ ਕੌੜੇ, ਉਹਨਾਂ ਸ਼ਬਦ ਵਰਤਿਆ ਮਿੱਠੇ। ਗੱਜ ਕੇ ਆਖੋ ਵਾਹਿਗੁਰੂ, ਇਹ ਮਿੱਠੇ ਨੇ। ਅਤੇ ਬੇਰੀ ਦੋ ਹਿੱਸਿਆਂ ਵਿੱਚ ਸੀ, ਅੱਧੀ ਘਰ ਵਿੱਚ ਸੀਗੀ ਅੱਧਾ ਟਹਿਣੀਆਂ ਜਿਹੜੀਆਂ ਸੀ ਕੰਧ ਨਾਲ ਬਾਹਰ ਜਾਂਦੀਆਂ ਸੀਗੀਆਂ ਜੀ। ਜਿਸ ਪਾਸੇ ਬਹਿ ਕੇ ਮਿੱਠੇ ਆਖਿਆ ਨਾ ਜੀ, ਉਸ ਪਾਸੇ ਦੇ ਸਾਰੇ ਬੇਰ ਮਿੱਠੇ ਹੋ ਗਏ ਜੀ ਉਸੇ ਵੇਲੇ ਜੀ। ਧੁਰੋਂ ਹੀ ਐਸੀ ਉਹਨਾਂ ਦੀ ਬੰਦਗੀ, ਪੂਰਬਲੀ ਕਮਾਈ ਇੰਨੀ ਸੀ। ਬਹੁਤ ਸਮਾਂ ਐਸਾ ਰਿਹਾ, ਫਿਰ ਇੱਕ ਦਿਨ ਬਾਬਾ ਗੁਰਮੁਖ ਸਿੰਘ ਹੋਣਾ ਵਿਚਾਰ ਕੀਤੀ, ਇਹ ਤਾਂ ਗੁਰੂ ਨਾਨਕ ਸਾਹਿਬ ਦੀ ਬਰੋਬਰਤਾ ਹੀ ਹੋ ਜਾਏਗੀ, ਉਹਨਾਂ ਬੇਰੀ ਪਟਾ ਦਿੱਤੀ ਸੀਗੀ ਜੀ ਉਹ ਜੀ। ਵੀ ਸਤਿਗੁਰੂ ਦੇ ਘਰ ਵਿੱਚ ਇਹ ਖੇਡ ਜਿਹੜੀ ਹੈ ਗੁਰੂ ਨਾਲ ਹੀ ਚੰਗੀ ਲੱਗਦੀ ਹੈ ਜੀ। ਕਹਿਣ ਦਾ ਭਾਵ ਇਹ ਵੀ ਗੁਰਮੁਖ ਮਹਾਂਪੁਰਸ਼ ਦੀ ਅਵਸਥਾ ਇੰਨੀ ਵੱਡੀ ਹੋ ਸਕਦੀ ਹੈ ਅਤੇ ਦਸਵੇਂ ਪਾਤਸ਼ਾਹ ਤਾਂ ਖੁਦ ਸਤਿਗੁਰੂ ਨੇ ਦੀ। ਕਈ ਪ੍ਰਕਾਰ ਦੇ ਬਾਲ ਉਹ ਦਸਵੇਂ ਪਾਤਸ਼ਾਹ ਦੇ ਨਾਲ ਆ ਕੇ ਖੇਡਦੇ ਨੇ, ਹੁਣ ਉਹ ਖੇਡਾਂ ਦੇ ਪ੍ਰਸੰਗ ਸੁਣਨੇ ਦੀ। ਹਾਂਜੀ
ਕਬਿਤ ਕੇ ਧਨਵਾਨ ਕੇ ਸਪੂਤ ਆਏ ਖੇਲੇ ਤਬ ਬੈਸ ਮੈਂ ਬਡੇਰੇ ਕੁਛ ਭਾਵ ਬਹੁ ਤਾਰੇ।
ਭਾਈ ਸੰਤੋਖ ਸਿੰਘ ਜੀ ਲਿਖਦੇ, ਕਹਿਣ ਲੱਗੇ ਕਈ ਧਨਵਾਨਾਂ ਦੇ ਬੱਚੇ, ਕਈ ਤੇ ਮਹਾਰਾਜ ਦੇ ਹਮ ਉਮਰ ਸਨ ਤੇ ਕਈ ਫਿਰ ਗੁਰੂ ਸਾਹਿਬ ਤੋਂ ਥੋੜੀ ਵੱਡੀ ਉਮਰ ਦੇ ਵੀ ਸੀਗੇ ਜੀ, ਪਰ ਇੱਕ ਗੱਲ ਸੀ, ਉਹ ਬੱਚੇ ਵੀ ਜਦੋਂ ਮਹਾਰਾਜ ਨਾਲ ਖੇਡਦੇ ਸੀ ਨਾ ਜੀ, ਉਹਨਾਂ ਨੂੰ ਸਕੂਨ ਬੜਾ ਮਿਲਦਾ ਸੀਗਾ ਜੀ। ਕਈ ਬੱਚੇ ਵੱਡੀ ਉਮਰ ਵਾਲੇ ਆ ਕੇ ਵੀ ਨਾਲ ਖੇਡਣ ਲੱਗ ਪੈਂਦੇ ਸੀਗੇ ਜੀ। ਹਾਂਜੀ
ਭਨੇ ਹੱਥ ਜੋਰ ਜੋਰ ਲੋਰ ਕਹਿਣੇ ਹੋਰ ਕਰ
ਨਿਕਟ ਹਮਾਰੇ ਬਾਗ ਤਾਰੋ ਬਿਸਤਾਰੀ। ਭਾਈ ਸੰਤੋਖ ਸਿੰਘ ਜੀ ਗੱਲ ਲਿਖਦੇ, ਉਹ ਕਹਿੰਦੇ ਕਈ ਬੱਚੇ ਜਿਹੜੇ ਵੱਡੀ ਉਮਰ ਦੇ ਸੀ ਨਾ ਜੀ, ਉਹ ਹੁਣ ਮਹਾਰਾਜ ਨੂੰ ਆਪਣੇ ਬਾਗ ਵਿੱਚ ਲੈ ਕੇ ਜਾਣਾ ਚਾਹੁੰਦੇ, ਖੱਜ ਕੇ ਅੱਖ ਵਾਹਿਗੁਰੂ। ਅਤੇ ਮਾਤਾ ਗੁਜਰੀ ਜੀ ਕਿਤੇ ਬਾਹਰ ਨਹੀਂ ਸੀ ਜਾਣ ਦਿੰਦੇ, ਮਾਤਾ ਨਾਨਕੀ ਜੀ ਬਾਹਰ ਨਹੀਂ ਸੀ ਜਾਣ ਦਿੰਦੇ, ਜਿਵੇਂ ਆਪਾਂ ਵੀ ਬਾਲਕਾਂ ਨੂੰ ਛੇਤੀ ਕਿਤੇ ਬਾਹਰ ਥੋੜ੍ਹੀ ਜਾਣ ਦਿੰਦੇ ਹਾਂ ਜੀ। ਅਤੇ ਬੱਚੇ ਨਾ ਜੀ ਜਾਣ ਬੂਝ ਕੇ ਮਹਾਰਾਜ ਨੂੰ ਆਪਣੇ ਬਾਗਾਂ ਦੀਆਂ ਸਿਫਤਾਂ ਸੁਣਾਉਂਦੇ ਨੇ, ਮਹਾਰਾਜ ਨੂੰ ਦੱਸਦੇ ਨਿਕਟ ਹਮਾਰੋ ਬਾਗ ਤਰੂ ਬਿਸਤਾਰਈ। ਸਾਡੇ ਲਾਗੇ ਨਾ ਬਾਗ ਹੈ, ਬਾਗ ਉਹਦੇ ਵਿੱਚ ਬੜੇ ਬੜੇ ਵੱਡੇ ਰੁੱਖ ਨੇ। ਹਾਂਜੀ
ਨਾਨਾ ਰੰਗ ਫੂਲ ਹੈ ਸੋ ਆਲ ਬਾਲ ਮੂਲ ਹੈ ਸਿਕੰਦ ਚੁੱਕ ਝੂਲ ਹੈ ਫੁੱਲੇ ਸੋ ਫਲ ਭਾਰਈ।
ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਲਿਖਦੇ, ਉਹ ਕਹਿੰਦੇ ਬੱਚਿਆਂ ਨੇ ਮਹਾਰਾਜ ਨੂੰ ਪਤਾ ਕੀ ਕਹਿਣਾ, ਸਾਹਿਬਜ਼ਾਦਾ ਜੀ ਆ ਜਿਹੜੇ ਸਾਡੇ ਲਾਗੇ ਬਾਗ ਨੇ ਨਾ, ਉਹਦੇ ਵਿੱਚ ਰੰਗ ਬਿਰੰਗੇ ਫੁੱਲ ਨੇ ਤੇ ਫਲ ਬੜੇ ਲੱਗੇ ਨੇ, ਗੱਜ ਕੇ ਆਖੋ ਵਾਹਿਗੁਰੂ। ਤੇ ਤੁਹਾਨੂੰ ਪਤਾ ਵੀ ਬਾਲਕਾਂ ਦਾ ਹੱਥ ਭਾਵੇਂ ਨਾ ਵੀ ਫਲ ਤੇ ਪਹੁੰਚੇ, ਫਲ ਤੋੜਨਾ ਸਾਰੇ ਹੀ ਚਾਹੁੰਦੇ ਹੁੰਦੇ ਜੀ, ਵੀ ਇਹਨੂੰ ਤੋੜ ਲਈਏ ਜੀ। ਮਹਾਰਾਜ ਸੱਚੇ ਪਾਤਸ਼ਾਹ ਨੂੰ ਉਹਨਾਂ ਕਹਿਣਾ, ਮਹਾਰਾਜ ਰੰਗ ਬਿਰੰਗੇ ਫੁੱਲ ਲੱਗੇ ਨੇ, ਰੰਗ ਬਿਰੰਗੇ ਫਲ ਲੱਗੇ ਨੇ, ਬੜੇ ਸੋਹਣੇ ਬਾਗ ਨੇ। ਤੇ ਪਤਾ ਕੀ ਕਹਿਣਾ ਬਾਲਕਾਂ ਨੇ ਮਹਾਰਾਜ ਨੂੰ ਜਾਣ ਬੂਝ ਕੇ, ਮਹਾਰਾਜ ਵੀ ਉਹਨਾਂ ਨਾਲ ਪਿਆਰ ਕਰਦੇ ਸੀਗੇ। ਬਾਲਕਾਂ ਨੇ ਜਾਣ ਬੂਝ ਕੇ ਕਹਿਣਾ, ਉਹ ਜਿਹੜੇ ਫਲ ਨੇ ਨਾ ਬਹੁਤੇ ਉੱਚੇ ਨਹੀਂ ਹੈਗੇ, ਰੁੱਖ ਝੁਕੇ ਹੋਏ ਨੇ ਤੇ ਫਲ ਵੀ ਲਾਗੇ ਨੇ, ਆਪਣੀ ਉਮਰ ਦੇ ਵੀ ਜਿਹੜੇ ਨੇ ਉਹ ਫਲ ਲਾ ਲੈਂਦੇ ਨੇ। ਮਹਾਰਾਜ ਨੂੰ ਇਸ ਤਰ੍ਹਾਂ ਦੇ ਬਚਨ ਕਹਿਣਾ ਘਰ ਵਿੱਚ ਆ ਕੇ। ਹਾਂਜੀ
ਅਲਪ ਵਿਸਾਲ ਪੀਤ ਸਬਦ ਸੁਲਾਲ ਦਲ ਮਾਨੋ ਕਟਾ ਘਨ ਦਲ ਮਾਨੋ ਕਨਾ ਘਟੇ ਘਨ ਕਸਾਰਈ।
ਉੱਥੇ ਫਿਰ ਉਹ ਦੱਸਦੇ, ਕਹਿਣ ਲੱਗੇ ਛੋਟੇ ਜਿੱਥੇ ਵੱਡੇ ਰੁੱਖ ਨੇ ਉੱਥੇ ਛੋਟੇ ਵੀ ਨੇ। ਅਤੇ ਸਾਹਿਬਜ਼ਾਦਾ ਜੀ ਗੋਬਿੰਦ ਰਾਏ ਜੀ ਬੜੇ ਸੋਹਣੇ ਸੋਹਣੇ ਬਾਗ, ਬੜੇ ਸੋਹਣੇ ਸੋਹਣੇ ਫੁੱਲ ਅਤੇ ਬੜੇ ਸੋਹਣੇ ਸੋਹਣੇ ਫਲ ਨੇ, ਆਪਾਂ ਜਾਵਾਂਗੇ, ਜਦੋਂ ਆਪਾਂ ਤੋੜਨਾ ਆਪਾਂ ਨੂੰ ਕਿਸੇ ਨੇ ਕੁਛ ਨਹੀਂ ਕਹਿਣਾ ਜੀ। ਇਹੋ ਜਿਹੀਆਂ ਗੱਲਾਂ ਕਰਦੇ ਵੀ ਗੋਬਿੰਦ ਰਾਏ ਜੀ ਵੀ ਸਾਡੇ ਨਾਲ ਬਾਹਰ ਜਾਣ ਨੂੰ ਤਿਆਰ ਹੋ ਜਾਣ ਜੀ। ਹਾਂਜੀ
ਸਾਹੋ ਧਨਵਾਨ ਕੇ ਸਪੂਤ ਜਿਉ ਬਖਾਨਾ ਨਿਤ ਚਿਤ ਹਿਤ ਠਾਨ ਕੈ ਸੋ ਬੂਝੇ ਮਾਤ ਜਾਏ
ਕੈ। ਮਹਾਰਾਜ ਫਿਰ ਕੀ ਕਰਦੇ ਦਸਵੇਂ ਪਾਤਸ਼ਾਹ, ਗੱਜ ਕੇ ਆਖੋ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ। ਮਹਾਰਾਜ ਦੇ ਬਾਲ ਰੂਪ ਦੇ ਨਾਲ ਨਾਲ ਦਰਸ਼ਨ ਕਰ ਚੱਲੋ, ਜਿਵੇਂ ਬਾਲਕ ਸਾਡੇ ਨਾਲ ਗੱਲਾਂ ਕਰਦੇ ਜੀ। ਉਹਨਾਂ ਮਹਾਰਾਜ ਨੇ ਨਾ ਜਦੋਂ ਉਹਨਾਂ ਕੋਲੋਂ ਬਚਨ ਸੁਣਨੇ ਵੀ ਬਾਗ 'ਚ ਫਲ ਬੜੇ ਸੋਹਣੇ ਲੱਗੇ, ਅਤੇ ਮਹਾਰਾਜ ਫਿਰ ਮਨ ਵਿੱਚ ਵਿਚਾਰ ਕਰਨੀ ਵੀ ਮਾਤਾ ਜੀ ਦੇ ਕੋਲੋਂ ਆਗਿਆ ਲਈਏ ਅਤੇ ਕਿਸੇ ਦਿਨ ਬਾਹਰ ਜਾ ਕੇ ਆਈਏ ਜੀ। ਪਰ ਜੇ ਮਾਤਾ ਜੀ ਨਾਲ ਗਏ ਤਾਂ ਮਾਤਾ ਜੀ ਨੇ ਖੁੱਲ੍ਹਿਆ ਨਹੀਂ ਘੁੰਮਣ ਦੇਣਾ ਜੀ, ਅੱਜ ਕੇ ਆਖੋ ਵਾਹਿਗੁਰੂ। ਇਹ ਵੀ ਬਾਲਕਾਂ ਨੂੰ ਹੁੰਦਾ ਜੀ। ਹਾਂਜੀ ਵੀ ਖੁੱਲ੍ਹਿਆ ਨਹੀਂ ਘੁੰਮਣ ਦੇਣਾ, ਤੇ ਆਪਾਂ ਤੇ ਆਪਦੇ ਨਾਲਦਿਆਂ ਦੇ ਨਾਲ ਖੁੱਲ੍ਹਾ ਘੁੰਮਣਾ ਬਾਹਰ ਜਾ ਕੇ ਜੀ। ਮਹਾਰਾਜ ਮਾਤਾ ਜੀ ਕੋਲੋਂ ਆਗਿਆ ਲੈਣ ਦੀ ਵਿਚਾਰ ਕਰਦੇ ਵੀ ਮਾਤਾ ਜੀ ਆਗਿਆ ਦੇਣ, ਪਰ ਦੇਣ ਆਗਿਆ ਇਕੱਲੇ ਬਾਹਰ ਜਾਣ ਦੀ ਜੀ। ਜਦੋਂ ਮਹਾਰਾਜ ਨੇ ਬਾਲਕਾਂ ਕੋਲੋਂ ਸੁਣਿਆ, ਮਹਾਰਾਜ ਹੁਣ ਮਾਤਾ ਜੀ ਕੋਲ ਜਾਣ ਦਾ ਫੁਰਨਾ ਬਣਾ ਰਹੇ ਨੇ। ਹਾਂਜੀ।
ਗਮਨ ਗੇ ਉਪਬਨ ਦੇਖ ਆਵੇ ਤਤ ਛਿਨ, ਲੇਹ ਸੰਗ ਬਾਲਕਨ ਇਹੀ ਦੇ ਦਿਖਾਏ ਕੈ।
ਤੇ ਮਾਤਾ ਜੀ ਨੂੰ ਆ ਕੇ ਮਹਾਰਾਜ ਕਹਿਣ ਲੱਗੇ, ਹੁਣ ਉਹ ਅਵਸਥਾ ਥੋੜ੍ਹੀ ਜਿਹੀ ਵੱਡੀ ਹੋ ਗਈ, ਅਤੇ ਫਿਰ ਆਮ ਬਾਲਕਾਂ ਵਾਂਗੂ ਮਹਾਰਾਜ ਸਾਰੀ ਕਿਰਿਆ ਵੀ ਕਰਦੇ ਜੀ। ਕਰ ਕੇ ਆਖੋ ਵਾਹਿਗੁਰੂ। ਮਹਾਰਾਜ ਨਾ ਮਾਤਾ ਗੁਜਰੀ ਜੀ ਨੂੰ ਕਹਿਣ ਲੱਗੇ, ਮਾਂ ਜੀ ਆਪਣੇ ਸਾਰੇ ਨਾਲ ਦੇ ਜਿਹੜੇ ਨੇ ਬਾਗ ਵਿੱਚ ਜਾ ਰਹੇ ਨੇ, ਅਤੇ ਤੁਸੀਂ ਮੈਨੂੰ ਵੀ ਆਗਿਆ ਦਿਓ, ਮੈਂ ਵੀ ਬਾਗ ਵਿੱਚ ਜਾਣਾ ਚਾਹੁੰਦਾ। ਇਹ ਇਮੇਜਿਨੇਸ਼ਨ ਕਰੋ, ਆਪਣੇ ਸਾਹਮਣੇ ਦ੍ਰਿਸ਼ ਬਣਾਓ ਵੀ ਜਿਵੇਂ ਆਮ ਬਾਲਕ ਸਾਡੇ ਘਰਾਂ ਦੇ ਬਾਲਕ ਸਾਨੂੰ ਕਹਿੰਦੇ ਨੇ, ਅਤੇ ਜਦੋਂ ਦਸਵੇਂ ਪਾਤਸ਼ਾਹ ਬਾਲ ਰੂਪ ਵਿੱਚ ਮਾਤਾ ਗੁਜਰੀ ਜੀ ਨੂੰ ਕਹਿੰਦੇ ਹੋਣਗੇ, ਕੈਸੇ ਲੱਗਦੇ ਹੋਣਗੇ ਜੀ। ਹਾਂਜੀ। ਮਹਾਰਾਜ ਮਾਤਾ ਜੀ ਨੂੰ ਕਹਿਣ ਲੱਗ ਪਏ, ਮਾਤਾ ਜੀ ਮੈਨੂੰ ਨਹੀਂ ਪਤਾ, ਮੈਨੂੰ ਬਾਗ ਵਿੱਚ ਜਾਣ ਦਿਓ। ਹਾਂਜੀ।
ਜਾਨ ਕੈ ਸਪੂਤ ਕੋ ਸੁਹੱਠ ਬਾਗ ਜਾਨ ਵੇ ਕੋ, ਆਨੰਦ ਮਗਨ ਪੀ ਆਨ ਕੋ ਬਿਹਾਏ ਹੈ।
ਉੱਥੇ ਭਾਈ ਸੰਤੋਖ ਸਿੰਘ ਜੀ ਲਿਖਦੇ, ਸਾਧ ਸੰਗਤ ਜੀ ਜਦੋਂ ਸਾਡੇ ਬਾਲ ਸਾਡੇ ਨਾਲ ਜਿੱਦ ਕਰਨ, ਅਤੇ ਭਾਵੇਂ ਉਹ ਜਿੱਦ ਕਰ ਰਹੇ ਹੁੰਦੇ ਪਰ ਸਾਨੂੰ ਬੜੇ ਚੰਗੇ ਲੱਗਦੇ ਜੀ। ਕੱਜ ਕੇ ਆਖੋ ਵਾਹਿਗੁਰੂ।
ਵਾਹਿਗੁਰੂ।
ਸਾਨੂੰ ਚੰਗੇ ਲੱਗਦੇ, ਅਤੇ ਬੱਚਿਆਂ ਦੀਆਂ ਅਤੇ ਤੋਤਲੀਆਂ ਦੀਆਂ ਗੱਲਾਂ ਬੜੀਆਂ ਚੰਗੀਆਂ ਲੱਗਦੀਆਂ। ਧੰਨ ਮਾਂ ਗੁਜਰੀ ਜੀ ਜਦੋਂ ਸੁਣ ਰਹੇ ਵੀ ਮਹਾਰਾਜ ਹੁਣ ਬਾਗ ਵਿੱਚ ਜਾਣ ਦਾ ਫੁਰਨਾ ਬਣਾ ਕੇ ਬੈਠੇ ਨੇ, ਅਤੇ ਇਹਨਾਂ ਜਾ ਕੇ ਵੀ ਰਹਿਣਾ ਹੈ, ਅਤੇ ਜਦੋਂ ਮਹਾਰਾਜ ਮਾਤਾ ਜੀ ਕੋਲੋਂ ਆਗਿਆ ਮੰਗ ਰਹੇ ਨਾ, ਅਤੇ ਮਾਤਾ ਜੀ ਸੁਣ ਸੁਣ ਹੀ ਬੜਾ ਖੁਸ਼ ਹੋ ਰਹੇ ਜੀ। ਮਹਾਰਾਜ ਦੇ ਮੁੱਖੋਂ ਮਹਾਰਾਜ ਕਿਵੇਂ ਕਹਿ ਰਹੇ ਵੀ ਮੈਨੂੰ ਨਹੀਂ ਪਤਾ, ਜਾਣ ਦਿਓ ਬਾਗ ਵਿੱਚ। ਹਾਂਜੀ। ਪ੍ਰੇਮ ਕੋ ਵਧਾਏ ਕੈ ਸੋ ਹੱਥ ਕੋ ਲਗਾਏ ਕੈ,
ਪਲੋਸਤ ਸੋ ਪਾਏ ਕੈ ਪਲਤ ਸਮਝਾਏ ਕੈ।
ਫਿਰ ਮਾਤਾ ਜੀ ਨੇ ਪਤਾ ਕੀ ਕੀਤਾ, ਮਹਾਰਾਜ ਮਾਤਾ ਜੀ ਨੇ ਮਹਾਰਾਜ ਦੇ ਇਸ ਤਰ੍ਹਾਂ ਮੱਥੇ ਤੋਂ ਹੱਥ ਲੈ ਕੇ ਗੱਲ ਤੱਕ ਹੱਥ ਲੈ ਕੇ ਆਉਂਦਾ ਜੀ, ਸਾਰਾ ਪਿਆਰ ਦੇ ਨਾਲ ਮਹਾਰਾਜ ਨੂੰ ਭਲੋਸਿਆ ਜੀ। ਅਤੇ ਨਾ ਜੀ ਹੁਣ ਮਾਤਾ ਜੀ ਮਹਾਰਾਜ ਨੂੰ ਸਮਝਾਉਣ ਲੱਗੇ ਜੀ, ਅੱਜ ਪਹਿਲੀ ਵਾਰ ਦਸਵੇਂ ਪਾਤਸ਼ਾਹ ਨੇ ਇਕੱਲਿਆਂ ਬਾਹਰ ਜਾਣਾ ਸੀਗਾ ਜੀ। ਅੱਜ ਆਖੋ ਵਾਹਿਗੁਰੂ। ਵੇਖ ਲਓ ਭਾਈ ਸੰਤੋਖ ਸਿੰਘ ਜੀ ਨੇ ਸਾਰੇ ਪ੍ਰਸੰਗ ਹੀ ਲਿਖੇ ਜੀ, ਅਤੇ ਕਵਿਤਾ ਦੀ ਚਾਲ ਰਚ ਰਚ ਕੇ ਬੜੇ ਸੋਹਣੇ ਪ੍ਰਸੰਗ ਲਿਖੇ ਜੀ। ਮਾਤਾ ਜੀ ਨੂੰ ਪਤਾ ਵੀ ਹੁਣ ਪਹਿਲੀ ਵਾਰੀ ਇਕੱਲਿਆਂ ਬਾਹਰ ਜਾਣਾ, ਅਤੇ ਕਹਿੰਦੇ ਵੀ ਇਕੱਲੇ ਨੂੰ ਭੇਜੋ, ਅਤੇ ਇਕੱਲਿਆਂ ਨੂੰ ਮਾਤਾ ਜੀ ਭੇਜ ਨਹੀਂ ਸਕਦੇ ਜੀ। ਫਿਰ ਮਾਤਾ ਜੀ ਦਸਵੇਂ ਪਾਤਸ਼ਾਹ ਮਹਾਰਾਜ ਨੂੰ ਇਸ ਤਰ੍ਹਾਂ ਬੇਨਤੀ ਕਰਦੇ ਨੇ,
ਗਏ ਬਿਨ ਰਹੋ ਜਿਨ ਬੈਨ ਮੇਰੋ ਮਾਨੋ ਇਮ, ਮਾਤਲ ਕੋ ਲੇਹੋ ਸੰਗ ਦਾਸਨ ਕੇ ਬ੍ਰਿੰਦ ਕੋ।
ਮਾਤਾ ਜੀ ਪਤਾ ਕੀ ਕਹਿਣ ਲੱਗੇ, ਮਾਤਾ ਜੀ ਕਹਿਣ ਲੱਗੇ, ਲਾਲ ਜੀ ਜੇ ਤੁਸਾਂ ਬਾਗ ਵਿੱਚ ਜਾਣਾ ਹੀ ਹੈ ਤੇ ਇੱਕ ਕੰਮ ਕਰੋ, ਤੁਸੀਂ ਕਹਿੰਦੇ ਹੋ ਇਕੱਲੇ ਜਾਣਾ ਦੋਸਤਾਂ ਨਾਲ ਬਾਲਕਾਂ ਦੇ ਨਾਲ ਇਕੱਲਿਆਂ ਨਹੀਂ ਜਾਣਾ, ਫਿਰ ਇੱਕ ਕਾਰਜ ਕਰੋ ਆਪਣੇ ਮਾਮਾ ਜੀ ਨੂੰ ਨਾਲ ਲੈ ਜਾਓ ਜੀ। ਅੱਜ ਕੇ ਆਖੋ ਵਾਹਿਗੁਰੂ। ਅਤੇ ਮੈਂ ਅੱਗੇ ਵੀ ਇੱਕ ਦਿਨ ਬੇਨਤੀ ਕੀਤੀ, ਸਾਧ ਸੰਗਤ ਇੱਕੋ ਸ਼ਖਸ ਨੇ ਜਿਨ੍ਹਾਂ ਨੂੰ ਦਸਵੇਂ ਪਾਤਸ਼ਾਹ ਦੇ ਮਾਮਾ ਅਖਵਾਉਣ ਦਾ ਅਧਿਕਾਰ ਪ੍ਰਾਪਤ ਹੋਇਆ ਜੀ, ਉਹ ਹੈ ਮਾਮਾ ਕਿਰਪਾਲ ਚੰਦ ਜੀ। ਹਾਂਜੀ। ਬਾਕੀ ਕੋਈ ਸਾਰੇ ਆਪਾਂ ਗੁਰੂ ਸਾਹਿਬ ਦੇ ਸਿੱਖ ਹਾਂ, ਗੁਰੂ ਸਾਹਿਬ ਦੇ ਬੱਚੇ ਹਾਂ, ਪਰ ਮਾਮਾ ਕਿਰਪਾਲ ਚੰਦ ਜੀ ਨੂੰ ਗੁਰੂ ਸਾਹਿਬ ਦੇ ਮਾਮਾ ਜੀ ਅਖਵਾਉਣ ਦਾ ਅਧਿਕਾਰ ਪ੍ਰਾਪਤ ਹੋਇਆ ਜੀ। ਮਾਤਾ ਗੁਜਰੀ ਜੀ ਕਹਿਣ ਲੱਗੇ, ਲਾਲ ਜੀ ਜੇ ਤੁਸਾਂ ਜਾਣਾ ਹੀ ਹੈ ਤੇ ਫਿਰ ਇੱਕ ਕਾਰਜ ਕਰੋ, ਆਪਣੇ ਨਾਲ ਆਪਣੇ ਮਾਮਾ ਜੀ ਨੂੰ ਵੀ ਲੈ ਕੇ ਜਾਓ, ਤੇ ਕੁਝ ਸੇਵਕ ਵੀ ਲੈ ਕੇ ਚੱਲੋ ਨਾਲ। ਹਾਂਜੀ।
ਕਾਹੋ ਕੀ ਨਾ ਲਾਗੇ ਡੀਠ ਤੋਰਾ ਤ੍ਰਿਣ ਡਰ, ਪੀਠ ਰਾਏ ਲੋਣ ਵਾਰਤ ਨਿਹਾਰਤ ਮੁਕੰਦ ਕੋ।
ਮਾਤਾ ਜੀ ਹੁਣ ਪਤਾ ਕੀ ਕਰਨ ਦੇ ਜੀ, ਜਿਵੇਂ ਆਮ ਮਾਵਾਂ ਕਰਦੀਆਂ, ਮਾਮਾ ਕਿਰਪਾਲ ਚੰਦ ਜੀ ਨੂੰ ਬੁਲਾਇਆ, ਅਤੇ ਮਹਾਰਾਜ ਦੇ ਜਿਹੜੇ ਮਿੱਤਰ ਸਨ ਨਾ ਜੀ, ਉਹ ਪਹਿਲਾਂ ਹੀ ਘਰ ਵਿੱਚ ਆ ਕੇ ਬੈਠੇ ਸੀ। ਮਹਾਰਾਜ ਦਸਵੇਂ ਪਾਤਸ਼ਾਹ ਨਾ ਜੀ ਐਂ ਬੜੇ ਆਨੰਦ ਨਾਲ ਘਰ ਵਿੱਚ ਵਿਹੜੇ ਵਿੱਚ ਤੁਰੇ ਫਿਰਨ ਜੀ, ਅਤੇ ਆਖੀ ਜਾਣ ਵੀ ਆਪਾਂ ਜਾਣਾ ਹੀ ਜਾਣਾ ਬਾਗ ਵਿੱਚ, ਆਪਾਂ ਜਾਣਾ ਹੀ ਜਾਣਾ ਬਾਗ ਵਿੱਚ। ਅਤੇ ਮਾਤਾ ਜੀ ਨੇ ਮਾਮਾ ਜੀ ਨੂੰ ਕੋਲ ਬੁਲਾਇਆ, ਆਖਿਆ ਇਹਨਾਂ ਦੇ ਨਾਲ ਜਾਓ ਅਤੇ ਤੁਸਾਂ ਪੂਰਾ ਪੂਰਾ ਧਿਆਨ ਰੱਖਣਾ ਹੈ, ਪੂਰਾ ਪੂਰਾ ਧਿਆਨ ਰੱਖਣਾ। ਹੁਣ ਮਾਤਾ ਜੀ ਮਹਾਰਾਜ ਨੂੰ ਤਿਆਰ ਕਰਕੇ ਬਾਗ ਵਿੱਚ ਭੇਜਦੇ ਜੀ, ਛੋਟਾ ਜਿਹਾ ਦਸਤਾਰਾ ਸਜਾ ਦਿੱਤਾ, ਹਾਂਜੀ, ਅਤੇ ਛੋਟੇ ਛੋਟੇ ਬਸਤਰ ਸੀਗੇ ਸਾਰੇ ਪਾ ਦਿੱਤੇ, ਅਤੇ ਦਸਵੇਂ ਪਾਤਸ਼ਾਹ ਜੀ ਦੀ ਉਂਗਲ ਭਾਵ ਮਹਾਰਾਜ ਜੀ ਦੀ ਉਂਗਲ ਮਾਮਾ ਜੀ ਨੂੰ ਫੜਾ ਦਿੱਤੀ ਜੀ। ਲਓ ਕਹਿਣ ਲੱਗੇ ਲੈ ਜਾਓ ਇਹਨਾਂ ਨੂੰ ਬਾਗ ਵਿੱਚ, ਅੱਜ ਪਹਿਲੀ ਵਾਰੀ ਇੱਦਾਂ ਬਾਹਰ ਭੇਜਣਾ ਸੀਗਾ ਜੀ। ਜਾਂ ਜਦੋਂ ਪੀਰ ਜੀ ਆਏ ਉਦੋਂ ਤਾਂ ਬਹੁਤ ਬਾਲਕਾਂ ਵਾਲੀ ਅਵਸਥਾ ਸੀਗੀ ਜੀ, ਪਹਿਲੀ ਵਾਰੀ ਮਾਤਾ ਜੀ ਨੇ ਭੇਜਣਾ। ਅਤੇ ਮਾਤਾ ਜੀ ਕਈ ਪ੍ਰਕਾਰ ਨਾਲ ਅਰਦਾਸਾਂ ਕਰਨ ਜੀ, ਮਾਤਾ ਨਾਨਕੀ ਜੀ ਨੇ ਵੱਖਰਾ ਪਿਆਰ ਦਿੱਤਾ ਜੀ। ਹਾਂਜੀ,
ਲੈ ਚੱਲਿਓ ਕਿਰਪਾਲ ਕੋ, ਕਿਰਪਾਲ ਹੋਵੇ ਪ੍ਰਸੰਨ ਮਨ, ਬੀਸਕਾ ਕੀ ਉਪਮਾ ਬਡਾਵਤ ਬਿਲੰਦ ਕੋ।
ਗੱਜ ਕੇ ਆਖੋ ਵਾਹਿਗੁਰੂ। ਭਾਈ ਸੰਤੋਖ ਸਿੰਘ ਜੀ ਕਮਾਲ ਕਰਦੇ ਜੀ, ਉਹ ਕਹਿੰਦੇ ਲੈ ਚੱਲਿਓ ਕਿਰਪਾਲ ਕੋ, ਕਿਰਪਾਲ ਹੋਵੇ ਪ੍ਰਸੰਨ ਕਰ। ਕਿਰਪਾਲੂ ਸਤਿਗੁਰੂ ਜੀ ਨੂੰ ਕਿਰਪਾਲ ਮਾਮਾ ਜੀ ਲੈ ਕੇ ਜਾ ਰਹੇ, ਕਹਿਣ ਲੱਗੇ ਦਸਵੇਂ ਪਾਤਸ਼ਾਹ ਕਿਰਪਾਲੂ ਨੇ ਅਤੇ ਕਿਰਪਾਲੂ ਸਤਿਗੁਰੂ ਜੀ ਨੂੰ ਮਾਮਾ ਕਿਰਪਾਲ ਚੰਦ ਜੀ ਲੈ ਕੇ ਜਾ ਰਹੇ। ਉਹ ਕਹਿਣ ਲੱਗੇ ਭਾਵੇਂ ਦਸਵੇਂ ਪਾਤਸ਼ਾਹ ਬਾਲ ਰੂਪ ਵਿੱਚ ਨੇ, ਪਰ ਸਾਧ ਸੰਗਤ ਅੱਜ ਪਹਿਲਾ ਦਿਨ ਹੈ ਜਦੋਂ ਆਪ ਚੱਲ ਕੇ ਸਤਿਗੁਰੂ ਪਟਨਾ ਸਾਹਿਬ ਦੀਆਂ ਗਲੀਆਂ ਨੂੰ ਭਾਗ ਲਾ ਰਹੇ ਨੇ ਜੀ। ਅੱਜ ਪਹਿਲਾ ਦਿਨ ਹੈ, ਮਹਾਰਾਜ ਦਸਵੇਂ ਪਾਤਸ਼ਾਹ ਆਪ ਚੱਲ ਰਹੇ ਪਟਨਾ ਸਾਹਿਬ ਦੀਆਂ ਗਲੀਆਂ ਵਿੱਚ, ਮਾਮਾ ਕਿਰਪਾਲ ਚੰਦ ਜੀ ਦੀ ਉਂਗਲ ਫੜੀ ਹੈ ਅਤੇ ਮਹਾਰਾਜ ਪਟਨਾ ਸਾਹਿਬ ਦੀਆਂ ਗਲੀਆਂ ਨੂੰ ਭਾਗ ਲਾ ਰਹੇ ਨੇ। ਹਾਂਜੀ,
ਮਨ ਲੋਕ ਹੱਥ ਜੋਰ ਬੰਦਾ ਤੇ ਸਰਾਸ਼ ਔਰ,
ਜਾਮੈ ਮੈਂ ਉਦਏ ਹੋਏ ਪੂਜੀਏ ਦੁਤੀਆ ਕੇ ਚੰਦ ਕੋ। ਕਹਿਣ ਲੱਗੇ ਜਦੋਂ ਮਹਾਰਾਜ ਜਾ ਰਹੇ ਨਾ ਅਤੇ ਗਲੀਆਂ ਵਿੱਚ ਬੀਬੀਆਂ ਬਾਹਰ ਖਲੋਤੀਆਂ ਜੀ, ਹਾਂਜੀ, ਮਾਨੋ ਦੂਜ ਦੇ ਚੰਦ ਨੂੰ ਜਿਵੇਂ ਵੇਖਦੇ ਸਾਰੇ। ਪਤਾ ਲੱਗਾ ਵੀ ਅੱਜ ਮਾਤਾ ਗੁਜਰੀ ਜੀ ਦੇ ਲਾਲ ਬਾਹਰ ਚੱਲੇ ਆਪਣੇ ਮਾਮਾ ਜੀ ਦੇ ਨਾਲ ਜੀ। ਹਾਂਜੀ, ਅਤੇ ਸਾਰੀਆਂ ਸੰਗਤਾਂ ਬੀਬੀਆਂ ਬਾਹਰ ਖਲੋਤੀਆਂ, ਗਲੀ ਵਿੱਚ ਸਤਿਗੁਰੂ ਤੁਰੇ ਜਾ ਰਹੇ ਅਤੇ ਦਰਸ਼ਨ ਕਰ ਰਹੀਆਂ ਸੰਗਤਾਂ। ਹਾਂਜੀ, ਸਵਈਆ
ਸਵਈਆ ਸ੍ਰੀ ਗੁਰੂ ਤੇਗ ਬਹਾਦਰ ਨੰਦਨ ਬਦਨ ਜੋਗ ਨਿਕੰਦਨ ਪੀਰਾ।
ਤੇ ਭਾਈ ਸੰਤੋਖ ਸਿੰਘ ਜੀ ਲਿਖਦੇ, ਕਹਿਣ ਲੱਗੇ ਸ੍ਰੀ ਗੁਰ ਤੇਗ ਬਹਾਦਰ ਨੰਦਨ ਬੰਦਨ ਜੋਗ ਨਿਕੰਦਨ ਪੀਰਾ। ਮਹਾਰਾਜ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪੁੱਤਰ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਆਪ ਹੁਣ ਗਲੀਆਂ ਚੋਂ ਲੰਘ ਰਹੇ ਨੇ ਅਤੇ ਸੰਗਤਾਂ ਮਹਾਰਾਜ ਨੂੰ ਨਮਸਕਾਰਾਂ ਕਰ ਰਹੀਆਂ ਨੇ ਜੀ। ਫਿਰ ਬੇਨਤੀ 'ਚ ਦਸਵੇਂ ਪਾਤਸ਼ਾਹ ਧੁਰੋਂ ਹੀ ਗੁਰੂ ਨੇ ਜੀ, ਜਿਹੜਾ ਗੁਰੂਆਂ ਦਾ ਸਤਿਕਾਰ ਹੁੰਦਾ ਨਾ ਜੀ, ਉਹ ਦਸਵੇਂ ਪਾਤਸ਼ਾਹ ਦਾ ਹੁਣੇ ਹੋ ਰਿਹਾ ਜੀ। ਹਾਂਜੀ,
ਬਾਕ ਫੋਰੈ ਜਿਸ ਰੀਤ ਕਰੈ ਸਭ ਸਿੱਧ ਤਰੈ ਤਰਨੀ ਜੇ ਮਤੀਰਾ।
ਕਹਿਣ ਲੱਗੇ ਉਮਰ ਬਾਲਾਂ ਵਾਲੀ ਧੀਰਜ ਇੰਨਾ ਧਾਰਿਆ ਸੱਚੇ ਪਾਤਸ਼ਾਹ ਨੇ, ਇੱਕ ਬਚਨ ਕਹਿਣ ਨਾ ਜੀ ਅਤੇ ਭਾਵੇਂ ਸਾਰੇ ਦਾ ਸਾਰਾ ਪਟਨਾ ਸ਼ਹਿਰ ਹੀ ਕਮਾ ਦੇਣ। ਕਹਿਣ ਲੱਗੇ ਇੰਨੀ ਤਾਕਤ ਹੈ ਮਹਾਰਾਜ ਵਿੱਚ ਜੀ, ਭਾਵੇਂ ਸਾਰੇ ਦਾ ਸਾਰਾ ਪਟਨਾ ਸਾਹਿਬ ਹੀ ਕਮਾ ਦੇਣ, ਪਰ ਬੜਾ ਧੀਰਜ ਧਾਰ ਕੇ ਬਾਲ ਰੂਪ ਵਿੱਚ ਆਪਣੇ ਮਾਮਾ ਜੀ ਦੀ ਉਂਗਲ ਫੜ ਕੇ ਗਲੀਆਂ 'ਚ ਤੁਰੇ ਜਾ ਰਹੇ ਸੱਚੇ ਪਾਤਸ਼ਾਹ। ਹਾਂਜੀ,
ਦੇਖਤ ਲੋਕ ਅਛੇਖ ਕਹੈ ਇਮ ਜਾਤ ਚੱਲੇ ਸੁਣ ਤੇ ਨਿਜ ਤੀਰਾ।
ਜਿਨ੍ਹਾਂ ਜਿਨ੍ਹਾਂ ਨੂੰ ਪਤਾ ਲੱਗਦਾ ਜਾ ਰਿਹਾ ਸੀਗਾ ਉਹ ਪਹਿਲਾਂ ਪਹਿਲਾਂ ਹੀ ਖਲੋ ਕੇ ਰਸਤੇ ਵਿੱਚ ਦਰਸ਼ਨ ਕਰਨ ਨੂੰ ਤਿਆਰ ਹੋ ਰਹੇ ਸਨ। ਹਾਂਜੀ,
ਬਾਲ ਬਿਨੋਦ ਚੱਲੇ ਚੋਹੰਕੋਦ ਵਿਰਾਜਤ ਜੋ ਵਿੱਚ ਕੰਚਨ ਹੀਰਾ।
ਮਹਾਰਾਜ ਨੇ ਮਾਮਾ ਜੀ ਦੀ ਉਂਗਲ ਫੜੀ, ਜਿਹੜੀਆਂ ਇਸਤਰੀਆਂ ਪੁਰਸ਼ ਰਸਤੇ 'ਚ ਗਲੀਆਂ 'ਚ ਖਲੋਤੇ ਸੀ ਨਾ, ਮਹਾਰਾਜ ਇਸ ਤਰ੍ਹਾਂ ਹੌਲੀ ਹੌਲੀ ਸਾਰਿਆਂ ਨੂੰ ਹੱਸ ਹੱਸ ਕੇ ਦਰਸ਼ਨ ਦੇ ਕੇ ਜਾ ਰਹੇ ਜੀ, ਹੱਸ ਹੱਸ ਕੇ ਦਰਸ਼ਨ ਦੇ ਕੇ ਜਾ ਰਹੇ। ਮਾਨੋ ਧੰਨ ਬਾਲਕਾਂ ਵਾਲਾ ਹੈ, ਪਰ ਪਤਾ ਹੈ ਇਹ ਸਾਰੇ ਸਾਨੂੰ ਵੇਖਣ ਵਾਸਤੇ ਖਲੋਤੇ ਨੇ, ਸਾਡੇ ਦਰਸ਼ਨਾਂ ਵਾਸਤੇ ਖਲੋਤੇ। ਮਹਾਰਾਜ ਹੱਸ ਹੱਸ ਕੇ ਜਾ ਰਹੇ, ਗੁਰਮੁਖੋ ਜਿਹਦੇ ਵੱਲ ਹੱਸ ਕੇ ਵੇਖਦੇ ਸੀ ਨਾ ਜੀ, ਉਹਨੂੰ ਤਾਂ ਇਉਂ ਲੱਗਦਾ ਸੀ ਵੀ ਅੱਜ ਮੈਨੂੰ ਸਾਰਾ ਕੁਝ ਹੀ ਪ੍ਰਾਪਤ ਹੋ ਗਿਆ ਜੀ, ਜਿਹਦੇ ਵੱਲ ਮਹਾਰਾਜ ਹੱਸ ਕੇ ਵੇਖਦੇ ਸੀਗੇ। ਹਾਂਜੀ,
ਦੋਹਰਾ ਬਾਲਕ ਤਨ ਸ੍ਰੀ ਸਤਿਗੁਰੂ ਬਾਲਕ ਬ੍ਰਿੰਦ ਕਿਰਪਾਲ।
ਸੱਚੇ ਪਾਤਸ਼ਾਹ ਬਾਲਕਾਂ ਦੀ ਫੌਜ ਦੇ ਨਾਲ ਮਿਲ ਕੇ
ਜਾਏ ਪ੍ਰਵੇਸ਼ੇ ਬਾਗ ਮੈਂ ਬਿਗਸਤ ਮੋਦ ਵਿਸਾ।
ਤੇ ਬੜੀ ਛੇਤੀ ਨਾਲ ਤੇ ਬੜੀ ਕਾਹਲੀ ਕਾਹਲੀ ਧੰਨ ਦਸਵੇਂ ਪਾਤਸ਼ਾਹ ਗਰੀਬ ਨਵਾਜ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਅੱਜ ਪਹਿਲੀ ਵਾਰੀ ਆਪ ਘਰੋਂ ਚੱਲ ਕੇ ਬਾਗ ਵਿੱਚ ਪਹੁੰਚੇ ਨੇ ਜੀ। ਗੱਜ ਕੇ ਆਖੋ ਵਾਹਿਗੁਰੂ। ਹਾਂਜੀ, ਆਪ ਮਹਾਰਾਜ ਬਾਗ ਵਿੱਚ ਪਹੁੰਚੇ ਨੇ। ਹਾਂਜੀ,
ਮਨੋਕਾਮ ਬਾਗਵਾਨ ਗੁਰੂ ਸਨ ਮਾਨ ਹੇਤ ਦਲ ਫਲ ਫੂਲ ਤੇ ਬਸੰਤ ਬਗਰਾਇਓ ਹੈ।
ਉਧਰ ਫਿਰ ਭਾਈ ਸੰਤੋਖ ਸਿੰਘ ਜੀ ਹੁਣ ਬਾਗ ਬਾਰੇ ਵੀ ਲਿਖਦੇ, ਉਹ ਕਹਿੰਦੇ ਜਦੋਂ ਬਾਗ ਵਿੱਚ ਚਰਨ ਪਾਇਆ ਨਾ ਤੇ ਬਾਗ ਵਿੱਚ ਫੁੱਲ ਬੜੇ ਲੱਗੇ ਸੀਗੇ, ਫਲ ਬੜੇ ਲੱਗੇ ਸੀ, ਇਉਂ ਲੱਗਦਾ ਸੀ ਜਿਵੇਂ ਕੁਦਰਤ ਨੇ ਦਸਵੇਂ ਪਾਤਸ਼ਾਹ ਦੇ ਖੇਡਣ ਵਾਸਤੇ ਆਪ ਬਾਗ ਬਣਾਇਆ ਹੋਏ ਜੀ, ਆਪ ਇਹ ਫਲ ਬੂਟੇ ਲਾਏ ਹੋਣ, ਵੀ ਇਹਦੇ ਵਿੱਚ ਖੁਦ ਪ੍ਰਤੱਖ ਪਰਮੇਸ਼ਰ ਦਸਵੇਂ ਪਾਤਸ਼ਾਹ ਨੇ ਆ ਕੇ ਖੇਡਣਾ ਹੈ।
ਸੁੰਦਰ ਬਿਹੰਗ ਰੰਗ ਰੰਗ ਕੇ ਉਤੰਗ ਬੈਠ ਹੋਰ ਸਮ ਭੋਰ ਪੂਰ ਭੋਰ ਤੇ ਭਰਮਾਇਓ ਹੈ।
ਕਹਿਣ ਲੱਗੇ ਬੜੇ ਬੜੇ ਫੁਹਾਰੇ ਲੱਗੇ ਸੀਗੇ, ਬੜਾ ਸੋਹਣਾ ਬਾਗ ਸੀਗਾ। ਮਹਾਰਾਜ ਹੁਣ ਮਾਮਾ ਜੀ ਦੀ ਉਂਗਲ ਫੜੀ ਹੈ ਤੇ ਮਹਾਰਾਜ ਇਹ ਚਾਹੁੰਦੇ ਨੇ ਵੀ ਮਾਮਾ ਜੀ ਹੁਣ ਨਾ ਉਂਗਲ ਛੱਡ ਦੇਣ। ਗੱਜ ਕੇ ਆਖੋ ਵਾਹਿਗੁਰੂ।
ਵਾਹਿਗੁਰੂ।
ਉਂਗਲ ਛੱਡ ਦੇਣ ਤੇ ਇਕੱਲੇ ਹੀ ਬਾਗ ਦੀ ਸੈਰ ਕਰੀਏ, ਜਿਵੇਂ ਬਾਲਕ ਚਾਹੁੰਦੇ ਹੁੰਦੇ ਜੀ, ਇਕੱਲੇ ਹੀ ਬਾਗ ਦੀ ਸੈਰ ਕਰੀਏ। ਤੇ ਭਾਈ ਸੰਤੋਖ ਸਿੰਘ ਜੀ ਲਿਖਦੇ, ਕਹਿਣ ਲੱਗੇ ਹੁਣ ਮਹਾਰਾਜ ਦੇ ਮਨ ਦੀ ਗੱਲ ਜਾਣ ਕੇ ਨਾ ਤੇ ਮਾਮਾ ਕਿਰਪਾਲ ਚੰਦ ਜੀ ਨੇ ਮਹਾਰਾਜ ਦੀ ਉਂਗਲ ਛੱਡੀ ਸੀ ਤੇ ਮਹਾਰਾਜ ਹੁਣ ਨਾ ਜੀ ਕਦੀ ਫੁਹਾਰਿਆਂ ਵਾਲੇ ਪਾਸੇ, ਕਦੀ ਰੁੱਖਾਂ ਵਾਲੇ ਪਾਸੇ, ਕਈ ਪ੍ਰਕਾਰ ਦੇ ਨਾਲ ਤੁਰ ਰਹੇ ਜੀ ਬਾਗ ਵਿੱਚ। ਹਾਂਜੀ,
ਪੂਜਤ ਅਨੇਕ ਜਨ ਪੂਜਤ ਸਵਾਕ ਕਹਿ ਤੂਜਤ ਹੈ ਪੰਖਨ ਆਨੰਦ ਉਮ ਗਾਇਓ ਹੈ।
ਮਹਾਰਾਜ ਸੱਚੇ ਪਾਤਸ਼ਾਹ ਵੇਖਣ ਦੇ ਕੋਇਲਾ ਨਾ ਲਾਗੇ ਮਿੱਠੇ ਮਿੱਠੀਆਂ ਆਵਾਜ਼ਾਂ ਕੱਢਣ ਦਈਆਂ ਜੀ, ਮਾਨੋ ਉਹ ਵੀ ਦਸਵੇਂ ਪਾਤਸ਼ਾਹ ਨੂੰ ਬਾਗ ਵਿੱਚ ਆਇਆਂ ਨੂੰ ਜੀ ਆਇਆਂ ਨੂੰ ਕਹਿ ਰਹੀਆਂ ਹੁਣ ਜੀ। ਕੋਇਲਾਂ ਵੀ ਸੋਹਣੇ ਸੋਹਣੇ ਗੀਤ ਗਾ ਰਹੀਆਂ ਸੱਚੇ ਪਾਤਸ਼ਾਹ ਮਹਾਰਾਜ ਦੇ ਆਉਣ ਵਿੱਚ। ਹਾਂਜੀ,
ਮੋਰਨ ਕਿਸ਼ੋਰ ਜੋਰ ਕੀਰਨ ਕੇ ਪੀਰ ਗਨ ਪੋਤਕ ਕਪੋਤ ਸਾਰ ਕਾਨ ਕੇ ਸੁਹਾਇਓ ਹੈ।
ਤੇ ਮਾਨੋ ਅੱਜ ਮੋਰਾਂ ਨੂੰ ਪਤਾ ਲੱਗ ਰਿਹਾ, ਅੱਜ ਕਬੂਤਰਾਂ ਨੂੰ ਪਤਾ ਲੱਗ ਰਿਹਾ, ਭਾਵੇਂ ਉਹ ਜਾਨਵਰ ਨੇ, ਉਹਨਾਂ ਨੂੰ ਪਤਾ ਅੱਜ ਬਾਗ ਵਿੱਚ ਕੌਣ ਆਇਆ ਹੈ। ਅੱਜ ਬਾਗ ਵਿੱਚ ਦਸਵੇਂ ਪਾਤਸ਼ਾਹ ਆਏ, ਜਿਨ੍ਹਾਂ ਨੇ ਸਾਡੇ ਤੇ ਦ੍ਰਿਸ਼ਟੀ ਪਾ ਦੇਣ ਤੇ ਸਾਡੀ ਜੂਨ ਕੱਟੀ ਜਾ ਸਕਦੀ ਹੈ, ਅੱਜ ਹੀ 84 ਮੁੱਕ ਸਕਦੀ ਹੈ, ਉਹ ਸਤਿਗੁਰੂ ਬਾਗ ਵਿੱਚ ਆਏ ਨੇ। ਕਹਿੰਦੇ ਮਾਨੋ ਕਬੂਤਰ ਮਹਾਰਾਜ ਦੇ ਲਾਗੇ ਲਾਗੇ ਆ ਕੇ ਘੁੰਮਣ ਲੱਗ ਪਏ ਹੋਣ ਜੀ, ਮੋਰ ਮਹਾਰਾਜ ਦੇ ਲਾਗੇ ਆ ਕੇ ਘੁੰਮ ਰਹੇ ਹੋਣ, ਇਹ ਚਾਹੁੰਦੇ ਹੋਣ ਵੀ ਇਹ ਜਿਹੜੇ ਪਰਮੇਸ਼ਰ ਦੀ ਅੱਜ ਬਾਗ ਵਿੱਚ ਆਏ ਨੇ ਨਾ, ਇਹ ਸਾਡੇ ਤੇ ਦ੍ਰਿਸ਼ਟੀ ਪਾ ਦੇਣ ਤੇ ਸਾਡਾ ਭਲਾ ਹੋ ਜਾਏ ਜੀ। ਗੁਰਮੁਖੋ ਗੱਲ ਸੱਚੀ ਚ, ਜਦੋਂ ਮਹਾਂਪੁਰਸ਼ ਬੰਦਗੀ ਵਾਲੇ ਚਾਹੁਣ ਨਾ ਜੀ, ਉਹ ਰੁੱਖਾਂ ਦੀ ਜੂਨ ਵੀ ਕੱਟ ਸਕਦੇ ਜੇ, ਉਹ ਜਿਹਦੀ ਮਰਜ਼ੀ ਜੂਨ ਕੱਟ ਸਕਦੇ ਜੇ। ਮਾਨੋ ਇਹਨਾਂ ਬੇਜ਼ਬਾਨਾਂ ਨੂੰ ਪਤਾ ਹੋਵੇ ਜੀ ਵੀ ਅੱਜ ਸਾਨੂੰ ਤਾਰਨ ਵਾਲਾ ਬਾਗ ਵਿੱਚ ਆਇਆ ਹੈ। ਹਾਂਜੀ,
ਜਾਨੀ ਮਾਲਾ ਘਰ ਗੁਰੂ ਬਾਗ ਤੇ ਮਝਾਰ ਆਇਓ ਹਰ ਤੇ ਪਧਾਰ ਮਿਲਿਓ ਜਾਏ ਕਹਿ।
ਕਹਿਣ ਲੱਗੇ ਫਿਰ ਕੀ ਕੀਤਾ, ਫਿਰ ਮਾਲੀ ਆਇਆ ਜੀ। ਮਾਲੀ ਨੂੰ ਪਤਾ ਲੱਗਾ ਵੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸਾਹਿਬਜ਼ਾਦਾ ਜੀ ਆਏ ਨੇ ਤੇ ਲੋਕ ਉਹਨਾਂ ਦੇ ਦਰਸ਼ਨ ਕਰਦੇ ਤੇ ਉਹਨਾਂ ਦੇ ਦੁੱਖ ਦੂਰ ਹੋ ਜਾਂਦੇ ਨੇ, ਜੋ ਮੰਗਦੇ ਉਹ ਪ੍ਰਾਪਤ ਹੋ ਜਾਂਦੇ। ਜਿਹੜਾ ਮਾਲੀ ਵਿਚਾਰਾ ਸੀ ਨਾ, ਇਹ ਜਾਣਾ ਚਾਹੁੰਦਾ ਸੀ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ, ਪਰ ਉਹਨੂੰ ਬਾਗ ਵਿੱਚੋਂ ਜਾਣ ਦੀ ਫੁਰਸਤ ਨਹੀਂ ਸੀ ਮਿਲਦੀ ਹੁੰਦੀ ਜੀ। ਅੱਜ ਮਾਲੀ ਨੂੰ ਇਉਂ ਲੱਗਾ ਇਹ ਬਾਲਕਾਂ ਨਾਲ ਇੱਥੇ ਖੇਡਣ ਵਾਸਤੇ ਨਹੀਂ ਆਏ, ਇਹ ਦਸਵੇਂ ਪਾਤਸ਼ਾਹ ਮੈਨੂੰ ਹੀ ਦਰਸ਼ਨ ਦੇਣ ਆਏ ਨੇ ਜੀ। ਮਾਲੀ ਇਹ ਭਾਵਨਾ ਬਣਾ ਕੇ ਬੈਠ ਗਿਆ, ਬੜਾ ਖੁਸ਼ ਹੋਇਆ ਜਦੋਂ ਮਹਾਰਾਜ ਬਾਗ ਵਿੱਚ ਆਏ ਜੀ। ਹਾਂਜੀ,
ਪਾਵਨ ਅਨੂਪ ਮਹਾ ਸੁੰਦਰ ਸਰੂਪ ਹੇਰ ਹੱਥ ਜੋਰ ਬੰਦਨਾ ਕਰੀ ਹੈ ਸਿਰ ਨਾਇਕ।
ਉਹ ਮਾਲੀ ਭਾਈ ਸੰਤੋਖ ਸਿੰਘ ਜੀ ਲਿਖਦੇ, ਕਹਿਣ ਲੱਗੇ ਜਦੋਂ ਮਹਾਰਾਜ ਬਾਗ ਵਿੱਚ ਆਏ ਨਾ ਜੀ ਤੇ ਮਾਲੀ ਵੀ ਅੱਗੇ ਆਇਆ ਜੀ। ਮਾਲੀ ਨੇ ਹੱਥ ਜੋੜ ਕੇ ਸਿਰ ਨਵਾ ਕੇ ਦਸਵੇਂ ਪਾਤਸ਼ਾਹ ਮਹਾਰਾਜ ਨੂੰ ਨਮਸਕਾਰ ਕੀਤੀ ਜੀ। ਫਿਰ ਬੇਨਤੀ ਹੈ, ਜਿਹੜਾ ਮਹਾਰਾਜ ਸਾਹਿਬ ਦਾ ਸਰੀਰ ਹੈ ਉਹ ਤੇ ਹੈ ਬਾਲਕਾਂ ਵਾਲਾ, ਪਰ ਇਹ ਉਹਨੂੰ ਹੀ ਪਤਾ ਜਿਹਦੇ ਅੰਦਰ ਪਿਆਰ ਜਾਗ ਗਿਆ ਵੀ ਇਹ ਠੀਕ ਹੈ ਬਾਲਕ ਰੂਪ ਨੇ, ਪਰ ਹੈ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸਾਹਿਬਜ਼ਾਦਾ ਜੀ ਨੇ ਇਹਨਾਂ ਦੀ, ਤੇ ਇਹਨਾਂ ਦੀਆਂ ਬਰਕਤਾਂ ਬੜੀਆਂ ਨੇ ਇਹਨਾਂ ਦੇ ਚਰਨਾਂ ਵਿੱਚ। ਮਾਲੀ ਆਇਆ ਛੇਤੀ ਨਾਲ ਤੇ ਮਾਲੀ ਨੇ ਆ ਕੇ ਮਹਾਰਾਜ ਨੂੰ ਝੁੱਕ ਕੇ ਨਮਸਕਾਰ ਕੀਤੀ ਜੀ। ਹਾਂਜੀ।
ਬਾਗ ਕੇ ਰਸਾਲ ਫਲ ਫੂਲਨ ਕੀ ਮਾਲਾ ਕਾਲ ਡਾਲੀ ਕੋ ਵਿਸਾਲ ਹੀ ਬਣਾਏ ਧਰੀ ਲਿਆਇਓ ਕੈ।
ਤੇ ਉਹਨੇ ਛੇਤੀ ਦੇ ਨਾਲ ਨਾ ਫਲ ਤੋੜ ਕੇ ਦਸਵੇਂ ਪਾਤਸ਼ਾਹ ਨੂੰ ਭੇਟਾ ਕੀਤੇ ਜੀ ਵੀ ਅੱਜ ਪਹਿਲੀ ਵਾਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸਾਹਿਬਜ਼ਾਦਾ ਜੀ ਸਾਡੇ ਇਸ ਬਾਗ ਵਿੱਚ ਆਏ ਨੇ ਜੀ। ਤੇ ਮਹਾਰਾਜ ਨੂੰ ਫੁੱਲਾਂ ਦੀ ਮਾਲਾ ਮਹਾਰਾਜ ਵਾਸਤੇ ਬਣਾ ਰਿਹਾ ਹੁਣ ਉਹ। ਹਾਂਜੀ।
ਮਹਾਗੁਣ ਕਾਏ ਕੈ ਬਿਲੋਕੈ ਨੈਣ ਲਾਏ ਕੈ ਰਹਿਓ ਬਸੰਮ ਪਾਏ ਕੈ ਸੁਮਨ ਬਿਰ ਮਾਏ ਕੈ।
ਭਾਈ ਸੰਤੋਖ ਸਿੰਘ ਜੀ ਲਿਖਦੇ ਉਹ ਕਹਿੰਦੇ ਮਾਲੀ ਦੇ ਵੀ ਚਰਨ ਨਹੀਂ ਟਿਕ ਰਹੇ ਜੀ ਬਾਗ ਵਿੱਚ। ਮਾਲੀ ਇੰਨਾ ਖੁਸ਼ ਹੋਇਆ ਮਾਨੋ ਪਤਾ ਨਹੀਂ ਮੈਨੂੰ ਕੀ ਪ੍ਰਾਪਤ ਹੋ ਗਿਆ ਮਹਾਰਾਜ ਦੇ ਬਾਗ ਵਿੱਚ ਆਉਣ ਨਾਲ ਜੀ। ਬਾਲਕ ਤੇ ਅੱਗੇ ਵੀ ਬਾਗ ਵਿੱਚ ਆਉਂਦੇ ਸੀਗੇ ਪਰ ਇੰਨਾ ਖੁਸ਼ ਨਹੀਂ ਸੀ ਹੁੰਦਾ ਮਾਲੀ ਜਿੰਨਾ ਅੱਜ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਆਉਣ 'ਤੇ ਖੁਸ਼ ਹੋ ਰਿਹਾ ਜੀ। ਅਜੀਬ ਤਰ੍ਹਾਂ ਦੀ ਇੱਕ ਉਹਨੂੰ ਖੁਸ਼ੀ ਹੈ ਜੀ। ਬਸ ਉਹ ਜਿਹੜੀ ਖੁਸ਼ੀ ਹੈ ਨਾ ਜੀ ਉਹ ਬਿਆਨ ਨਹੀਂ ਕੀਤੀ ਜਾ ਸਕਦੀ ਜੀ। ਮਹਾਰਾਜ ਦੇ ਬਾਗ ਵਿੱਚ ਆਉਣ ਨਾਲ ਉਹਨੂੰ ਕਿਹੜੀ ਖੁਸ਼ੀ ਹੋਈ ਜੀ। ਹਾਂਜੀ।
ਮਾਤਲ ਕਿਰਪਾਲ ਨੇ ਦਰਬ ਦੀਨ ਮਾਲੀ ਕਰ ਮਾਲਾ ਕ ਉਚਾਏ ਗੁਰੂ ਗਰੇ ਪਹਿਰਾਈ ਹੈ।
ਉਹਨੇ ਮਾਲਾ ਤਿਆਰ ਕੀਤੀ ਫੁੱਲਾਂ ਦੀ ਤੇ ਦਸਵੇਂ ਪਾਤਸ਼ਾਹ ਮਹਾਰਾਜ ਜਿਨ੍ਹਾਂ ਦੀ ਉਮਰ ਰਹੇ ਬਿਲਕੁਲ ਬਾਲਾਂ ਵਾਲੀ ਜੀ। ਮਾਲੀ ਨੇ ਬੜੇ ਪਿਆਰ ਦੇ ਨਾਲ ਦਸਵੇਂ ਪਾਤਸ਼ਾਹ ਮਹਾਰਾਜ ਜੀ ਦੇ ਗਲ ਵਿੱਚ ਫੁੱਲਾਂ ਦੀ ਮਾਲਾ ਪਵਾਈ ਹੈ ਜੀ। ਮਾਲਾ ਪਾਈ ਹੈ ਤੇ ਧੰਨ ਮਾਮਾ ਕਿਰਪਾਲ ਚੰਦ ਜੀ ਉਹਨਾਂ ਮਾਲੀ ਤੇ ਖੁਸ਼ ਹੋ ਕੇ ਮਾਲੀ ਨੂੰ ਮਾਇਆ ਦਿੱਤੀ ਜੀ। ਹਾਂਜੀ ਹਾਂਜੀ।
ਬਾਲਕ ਬੁਲਾਏ ਫਲ ਸਗਰ ਲੁਟਾਏ ਤਿਨੈ ਲੋਟਤ ਬਿਲੋਕਤ ਪ੍ਰਸੰਨਤਾ ਵਧਾਈ ਹੈ।
ਭਾਈ ਸੰਤੋਖ ਸਿੰਘ ਜੀ ਪਤਾ ਕੀ ਲਿਖਦੇ ਉਹ ਕਹਿੰਦੇ ਮਾਲੀ ਇੰਨਾ ਪ੍ਰਸੰਨ ਹੋ ਗਿਆ ਵੀ ਮਾਲੀ ਨੇ ਤੇ ਬਾਗ ਦਾ ਧਿਆਨ ਰੱਖਣਾ ਹੁੰਦਾ ਵੀ ਇੱਥੋਂ ਫੁੱਲ ਕਿਤੇ ਫੁੱਲ ਇੱਥੋਂ ਦੇ ਫਲ ਕੋਈ ਤੋੜ ਕੇ ਨਾ ਲੈ ਜੇ। ਪਰ ਮਹਾਰਾਜ ਨੇ ਜਦੋਂ ਚਰਨ ਪਾਏ ਨਾ ਜੀ ਬਾਗ ਵਿੱਚ ਮਾਲੀ ਇੰਨਾ ਪ੍ਰਸੰਨ ਹੋ ਗਿਆ ਮਾਲੀ ਆਪ ਫਲ ਤੋੜ ਤੋੜ ਕੇ ਬੱਚਿਆਂ ਨੂੰ ਵੰਡਣ ਲੱਗ ਪਿਆ ਜੀ। ਆਓ ਭਾਈ ਲੈ ਲਓ। ਪਤਾ ਨਹੀਂ ਉਹਨੂੰ ਕਿਹੜੀ ਖੁਸ਼ੀ ਮਿਲੀ ਜੀ ਕਿਹੜਾ ਆਨੰਦ ਪ੍ਰਾਪਤ ਹੋਇਆ। ਹਾਂਜੀ।
ਬੇਕਸੈ ਬਦਨ ਬਾਰ ਸੁਖ ਮਾ ਸਦਨ ਹੂੰ ਤੇ ਸੁੰਦਰ ਰਦਨ ਕੁੰਦ ਬਿਸਦਤਾ ਪਾਈ ਹੈ।
ਹਾਂਜੀ।
ਚਾਰ ਔਰ ਚਾਰ ਬਾਗ ਚਾਤਰੀ ਸੁਭਾਗ ਜੋਤ ਫਿਰ ਅਨੁਰਾਗ ਕਰ ਮਹਾ ਛਬ ਛਾਈ ਹੈ।
ਚਾਰੋਂ ਔਰ ਬਾਗ ਵਿੱਚ ਅੱਜ ਦਸਵੇਂ ਪਾਤਸ਼ਾਹ ਨੇ ਚਰਨ ਪਾ ਕੇ ਬਾਗ ਨੂੰ ਨਿਹਾਲ ਕੀਤਾ। ਉਸ ਮਾਲੀ ਨੂੰ ਤਾਂ ਇਉਂ ਮਹਿਸੂਸ ਹੋ ਰਿਹਾ ਵੀ ਮੈਂ ਜਾ ਨਹੀਂ ਸੀ ਸਕਦਾ ਘਰ ਵਿੱਚ ਸਬੱਬ ਨਹੀਂ ਸੀ ਬਣਦਾ ਅੱਜ ਸਾਹਿਬਜ਼ਾਦਾ ਜੀ ਸੁਣਿਆ ਹੈ ਜਿਨ੍ਹਾਂ ਦੇ ਦਰਸ਼ਨ ਕਰਨ ਨਾਲ ਮਨ ਵਿੱਚ ਠੰਡ ਪੈਦਾ ਹੁੰਦੀ ਸੁਣਿਆ ਸੀ ਅੱਜ ਮੈਨੂੰ ਇੱਥੇ ਆ ਕੇ ਦਰਸ਼ਨ ਦਿੱਤੇ ਅਤੇ ਅੱਜ ਉਹਨੂੰ ਇਹ ਮਹਿਸੂਸ ਹੋਇਆ ਵੀ ਲੋਕ ਸੱਚ ਕਹਿੰਦੇ ਸੀਗੇ ਇਹਨਾਂ ਦੇ ਦਰਸ਼ਨ ਕਰਕੇ ਵਾਕਈ ਹਿਰਦਾ ਠੰਡਾ ਹੋ ਜਾਂਦਾ ਹੈ। ਸੋ ਪਟਨਾ ਸਾਹਿਬ ਦੀ ਧਰਤੀ 'ਤੇ ਬੜੇ ਚੋਜ ਕੀਤੇ। ਥੋੜ੍ਹੇ ਸਾਲਾਂ ਵਿੱਚ ਮਹਾਰਾਜ ਦਸਵੇਂ ਪਾਤਸ਼ਾਹ ਪਟਨੇ ਦੀ ਜਿੰਦ ਜਾਨ ਬਣ ਗਏ ਜੀ। ਜਦੋਂ ਮਹਾਰਾਜ ਨੇ ਪਟਨਾ ਸਾਹਿਬ ਤੋਂ ਆਉਣਾ ਨਾ ਜੀ ਅਤੇ ਹਿੰਦੂ ਵੀਰ ਵੀ ਵੈਰਾਗੀ ਹੋ ਗਏ ਮੁਸਲਮਾਨ ਵੀਰ ਵੀ ਵੈਰਾਗੀ ਹੋ ਗਏ ਅਤੇ ਇੱਕ ਮੁਸਲਮਾਨ ਫਕੀਰ ਆਇਆ ਉਹਨੇ ਪੁੱਛਿਆ ਵੀ ਕੀ ਗੱਲ ਅੱਜ ਸਾਰਾ ਪਟਨਾ ਹੀ ਰੋ ਰਿਹਾ ਜੀ ਸਾਰਾ ਪਟਨਾ ਰੋਈ ਜਾ ਰਿਹਾ। ਅਤੇ ਫਿਰ ਦੱਸਣ ਵਾਲੇ ਨੇ ਦੱਸਿਆ ਹੁਣ ਪਟਨੇ ਦਾ ਸਰੀਰ ਹੀ ਰਹਿ ਜਾਣਾ ਸੱਚ ਇਹ ਹੈ ਅੱਜ ਪਟਨੇ ਦੀ ਜਿੰਦ ਤੁਰ ਚੱਲੀ ਹੈ। ਉਹਨਾਂ ਪੁੱਛਿਆ ਵੀ ਪਟਨੇ ਦੀ ਜਿੰਦ ਕੌਣ ਹੈ ਅਤੇ ਫਿਰ ਉਹਨੇ ਦੱਸਿਆ ਵੀ ਪਟਨੇ ਦੀ ਜਿੰਦ ਬਾਲਾ ਪ੍ਰੀਤਮ ਹੈ ਇਹ ਬਾਲਾ ਪ੍ਰੀਤਮ ਪਟਨੇ ਦੀ ਜਿੰਦ ਹੈ। ਸੋ ਮਹਾਰਾਜ ਇਕੱਲੇ ਇਕੱਲੇ ਪਟਨਾ ਸਾਹਿਬ ਦੇ ਜੀਵ ਨੂੰ ਨਿਹਾਲ ਕਰਨ ਦੇ ਪਟਨਾ ਸਾਹਿਬ ਦੇ ਪਸ਼ੂ ਪੰਛੀਆਂ ਤੱਕ ਨੂੰ ਗੁਰੂ ਸਾਹਿਬ ਨੇ ਨਿਹਾਲ ਕੀਤਾ ਜੀ। ਸੋ ਹੁਣ ਇਹਦੇ ਤੋਂ ਅਗਲਾ ਜੋ ਪ੍ਰਸੰਗ ਹੋਏਗਾ ਉਹ ਆਪਾਂ ਕੱਲ੍ਹ ਨੂੰ ਸਰਵਣ ਕਰਾਂਗੇ। ਬੜੇ ਪਿਆਰ ਨਾਲ ਸਭ ਸੰਗਤਾਂ ਨੇਤਰ ਬੰਦ ਕਰਕੇ 2 ਕੁ ਮਿੰਟ ਵਾਹਿਗੁਰੂ ਮੰਤਰ ਜਪ ਕੇ ਫਿਰ ਆਪਾਂ ਖਿਮਾ ਮੰਗਾਂਗੇ। ਸਭ ਸੰਗਤਾਂ ਪ੍ਰੇਮ ਨਾਲ ਕਹੋ ਜੀ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ
ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ
ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ,
ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ,
ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ,
ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ,
ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ,
ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ,
ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ,
ਵਾਹਿਗੁਰੂ, ਵਾਹਿਗੁਰੂ,
ਵਾਹਿਗੁਰੂ,
ਵਾਹਿਗੁਰੂ,
ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ,
ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ,
ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ,
ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ,
ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ,
ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ,
ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ,
ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ।
ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਦੀ ਆਪ ਜੀ ਖਿਮਾ ਬਖਸ਼ਿਸ਼ ਕਿਰਪਾਲਤਾ ਕਰਨੀ, ਭੁੱਲਾਂ ਚੁੱਕਾਂ ਦੀ ਖਿਮਾ ਜੀ, ਗੱਜ ਕੇ ਫਤਿਹ ਬੁਲਾਓ ਜੀ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।